ਗੱਲ ਰਹੀ ਹੈ ਕਿ ਕੀ ਬੰਦੇ ਵਰਗਾ ਪੁਤਲਾ ਬਣ ਸਕਦਾ। ਦੂਸਰੀ ਗੱਲ ਇਹ ਵੀ ਹੈ, ਮੈਂ ਵੀ ਇੱਕ ਗੱਲ ਕਹਿ ਦਿੰਦਾ ਕਿ ਕਿਸੇ ਵੀ ਵਿਅਕਤੀ ਦਾ ਜੇ ਭਾਰ 300 ਪਾਊਂਡ ਹੈ, ਜੇ ਮੰਨ ਲਓ 150 ਕਿਲੋ ਦਾ ਕੋਈ ਬੰਦਾ ਆ, ਉਹ 150 ਕਿਲੋ ਦਾ ਮੋਟਾ ਬੰਦਾ ਆ ਕਿ ਬਾਡੀ ਬਿਲਡਰ ਆ, ਦੋਨਾਂ ਚ ਫਰਕ ਹੈ। ਹੋ ਸਕਦਾ ਉਹਦੇ ਸਰੀਰ ਚ 50 ਕਿਲੋ ਚਰਬੀ ਹੋਵੇ, ਉਹ ਹੋਰ ਤਰ੍ਹਾਂ ਦਾ ਮੋਟਾ ਹੋਊਗਾ, ਉਹਦਾ ਢਿੱਡ ਜ਼ਿਆਦਾ ਵੱਡਾ ਹੋਊਗਾ। ਜੇ ਉਹਦੇ ਸਰੀਰ ਦੇ ਵਿੱਚ ਮਸਲ ਹੋਣਗੇ ਜਿਵੇਂ ਬਾਡੀ ਬਿਲਡਰ ਦੇ ਹੁੰਦੇ ਆ, ਤੇ ਉਹਦੇ ਸਰੀਰ ਦੇ ਵਿੱਚ ਚਰਬੀ ਘੱਟ ਹੋਊਗੀ, ਸਰੀਰ ਪਤਲਾ ਹੋਊਗਾ ਕੰਪੈਰੇਟਿਵਲੀ, ਭਾਰ ਜ਼ਿਆਦਾ ਹੋਊਗਾ। ਕਈ ਬੰਦਿਆਂ ਦੀਆਂ ਹੱਡੀ ਭਾਰੀ ਹੁੰਦੀ ਹੈ। ਸੋ ਇਸ ਤਰ੍ਹਾਂ ਵੀ ਤੁਸੀਂ 300 ਕਿਲੋ ਦਾ ਬੰਦਾ ਜੇ ਤਕੜੀ ਚ ਪਾ ਕੇ ਵੀ ਤੋਲਣਾ ਆ, ਤਾਂ ਵੀ ਉਹਦਾ ਸਰੀਰ ਦਾ ਆਕਾਰ ਅਲੱਗ ਅਲੱਗ ਹੋਊਗਾ। ਏਡੀ ਗੱਲ ਤਾਂ ਰਮਨਜੀਤ ਵਰਗਾ ਅਨਪੜ੍ਹ ਬੰਦਾ ਵੀ ਕਹਿ ਸਕਦਾ। ਇਦੋਂ ਵੱਧ ਮੈਂ ਹੋਰ ਇਹਦੇ ਤੇ ਕੋਈ ਕਮੈਂਟ ਨਹੀਂ ਕਰਨਾ। ਬਾਕੀ ਦੇਖਦੇ ਹਾਂ ਇਹ ਕੇਸ ਅਗਾਂਹ ਜਾ ਕੇ ਕਿਹੋ ਜਿਹੀ ਡਾਇਰੈਕਸ਼ਨ ਲੈਂਦਾ ਜੀ। ਹੁਣ ਆਪਾਂ ਕੀ ਕਹਿੰਦੇ ਹੁੰਦੇ ਆ ਇੰਟਰਨੈਸ਼ਨਲ ਖਬਰਾਂ ਦੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਬਾਕੀ ਪ੍ਰੋਗਰਾਮ ਜਾਰੀ ਰੱਖਾਂਗੇ।
The views expressed on the preceding program may not necessarily be those of the owner or management of WTOR radio station.
ਲੋ ਜੀ, ਜੋਰਜ ਬਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ 3 ਕੈਂਪਸਾਂ ਚ। ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
Issue Food Center 905-793-1338 आपके किचन की तमाम जरूरियात एक ही छत तले। फ्रूट्स एंड वेजिटेबल्स, ग्रोसरीज एंड स्टिफल्स, ब्रेड डेयरी एंड एग, बेवरेज एंड कन्फेक्शनरी, ब्रांडेड फूड्स, पर्सनल केयर एंड हाउसहोल्ड, स्वीट्स एंड समोसास। Order now for in-store free pickup 905-793-1338. Home delivery is also available. Asian Food Center 905-793-1338. Asian Food Center.
ਵੇਖੋ ਜੀ, ਆ ਗਿਆ ਫਿਰ ਉਹੀ ਸੋਹਣਾ ਵੇਲਾ, ਸਾਡੇ ਪਲੈਨਟ ਅਰਥ ਨੂੰ ਮਨਾਉਣ ਦਾ ਵੇਲਾ। ਸਿਟੀ ਆਫ ਬ੍ਰੈਂਪਟਨ ਅਪ੍ਰੈਲ ਦੇ ਮਹੀਨੇ ਨੂੰ ਅਰਥ ਮੰਥ ਦੇ ਤੌਰ ਤੇ ਮਨਾ ਰਿਹਾ ਹੈ। ਆ ਜਾਓ ਜੀ ਤੇ ਫ੍ਰੀ ਫੈਮਿਲੀ ਫ੍ਰੈਂਡਲੀ ਪ੍ਰੋਗਰਾਮ ਦਾ ਚੋਖਾ ਸਵਾਦ ਲਓ ਤੇ ਸਾਬਤ ਕਰੋ ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ। ਅਰਥ ਦੇ ਐਨਵਾਇਰਮੈਂਟਲ ਸੈਲੀਬ੍ਰੇਸ਼ਨ 2024 ਐਂਡ ਗੋ ਗ੍ਰੀਨ ਅਵਾਰਡ ਦੀ ਤਕਰੀਬ ਗੋਲ ਮੈਡੋਜ਼ ਕਮਿਊਨਿਟੀ ਐਂਡ ਲਾਇਬ੍ਰੇਰੀ ਵਿੱਚ ਹਫਤਾ 20 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ 10150 ਦੀ ਗੋਲ ਰੋਡ ਬ੍ਰੈਂਪਟਨ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/earthmonth।
ਟਰੱਕਾਂ ਵਾਲੇ ਵੀਰੋ ਜ਼ਰਾ ਧਿਆਨ ਦੇਣਾ, ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਤੇ 20 ਅਪ੍ਰੈਲ ਨੂੰ ਹੋ ਰਿਹਾ ਹੈ। ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ, ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਕੈਨੇਡਾਜ਼ ਲਾਰਜੈਸਟ ਟਰੱਕ ਸ਼ੋਅ 18-19 ਤੇ 20 ਅਪ੍ਰੈਲ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲੀਵ 519-622-0660।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 Kennedy Road, ਬ੍ਰੈਂਪਟਨ 9058747171।
770 ਅਤੇ ਇੰਟਰਨੈਸ਼ਨਲ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਹਾਂਗਕਾਂਗ 'ਚ ਇਮਾਰਤ ਵਿੱਚ ਅੱਗ ਲੱਗਣ ਕਾਰਨ 5 ਮੌਤਾਂ। ਈਰਾਨ ਨੇ ਹਮਲਾ ਕੀਤਾ ਤਾਂ ਕਰਾਰਾ ਜਵਾਬ ਦੇਵਾਂਗੇ। ਸਾਈਮਨ ਸਟੀਲ ਨੇ ਕਿਹਾ ਕਿ ਮਨੁੱਖ ਕੋਲ ਦੁਨੀਆਂ ਬਚਾਉਣ ਲਈ ਸਿਰਫ 2 ਹੀ ਸਾਲ ਨੇ। कलेक्टिव न्यूज रूम की शुरुआत नाल बीबीसी इंडिया का पुनर संगठन मुकम्मल। खबरां विस्तार दे नाल, हांगकांग च अज 16 मंजिला रिहायशी इमारत च अग लगन कारण घट्टो घट 5 व्यक्तियां दी मौत हो गई जदके 36 होर जख्मी हो गए। अधिकारियां ने दस्या कि हांगकांग दे जॉर्डन विच न्यू लकी हाउस चो करीब 250 व्यक्तियां नू बचाया गया। फायर सर्विसेज विभाग ने दस्या कि अग 16 मंजिला इमारत दी पहली अते दूजी मंजिल तो लगनी शुरू हुई जिथे एक जिम अते गेस्ट रूम स्थित हन। अधिकारियां ने दस्या कि अग लगन दे कारणां दी जांच कीती जा रही है। न्यू लकी हाउस दे 200 यूनिट हन अते ए 1964 विच उसारिया गया सी। हांगकांग दे मुख कार्यकारी जोहन ली ने पीड़ित परिवारां नाल हमदर्दी प्रगटाई अते कहा कि संबंधित विभागां नूं सारे पीड़ितां दी मदद करन दे निर्देश दिते गए हन। ते हुण वधदे हां अगली खबर वल। इजराइल दे विदेश मंत्री ने अज धमकी दिती कि जेकर ईरान अपनी जमीन तो इजराइल ते हमला करेगा तां उनां दे मुल्क दी सेना सीधे इस्लामिक गणराज नूं निशाना बनाएगी। इजराइल दा ए बयान अजिहे समय आया जदों सीरिया स्थित ईरान दे कौंसुलेट होए हमले च उस दे जनरल दी मौत मगरों दोवां रिवायती विरोधियां विचाले तनाव वध गया है। इजराइल दे विदेश मंत्री इजराइल कार्ड्स ने एक्स से लिखिया जेकर ईरान तो उस दे खेतर ते हमले हुए ता इजराइल भी जवाब देवेगा ते ईरान ते हमला करेगा। उना दी ये टिप्पणी ईरान दे सर्वोच्च नेता आयत उल्ला अली खमेनी वल्लों आज दिते गए बयान तो बाद आई है। खमेनी ने दोहराया कि इस महीने दी शुरुआत च दमशक स्थित ईरानी कौंसुलेट ने किते गए हमले दा जवाब इजराइल नूं दिता गया जावेगा। ईरान दमशक ते हुए हमले लई इजराइल नूं जिम्मेवार ठहरा रहा है। इस हमले ते कौंसुलेट दी इमारत ते अटेरी हो गई है ते 12 जणियां दी मौत हो गई है। इजराइल ने इस हमले च अपनी शमूलियत स्वीकार नहीं कीती है, हालांकि ओ हमले लई ईरानी प्रतिक्रिया नाल नजिठण दी तैयारी कर रहा है। दोवां देशां विचाले लंबे समय तो असिद्धी जंग चल रही है ते इस घटना मगरों दोवां मुल्कां विचाले तनाव होर वध गया है। खमेनी ने पवित्र रमजान महीने दी समाप्ति मौके करवाई नमाज दौरान संबोधन करदिया कहा कि हवाई हमला गलत हरकत सी अते ईरान दी जमीन ते हमले दे बराबर सी। उना दी तकरीक ईरान दे सरकारी चैनल ते प्रसारित कीती गई। उना कहा कि शैतानी शासन नूं सजा दिती जानी चाहिदी है ते उस नूं सजा दिती जावेगी। हालांकि ना कार्ज अते ना ही खमेनी ने दस्या के ओ किस तरह जवाब देणगे। ते हुण वधदे हां अगली खबर वल। संयुक्त राष्ट्र जलवायु एजेंसी दे मुखी ने अज कहा कि ग्रीन हाउस गैसां दी निकासी दे राह विच वड्डी पद्धर ते अड़िका डा के मनुक्खता कोल दुनिया बचाउण लई सिर्फ 2 ही साल हन अते इस वड्डी तब्दीली लई फंड इकट्ठा करन संबंधी कारवाई करन वास्ते भी बहुत समा घट है। दुनिया दीआं सरकारां कोल जहरीलियां गैसां दा प्रदूषण रोकण लई नवीआं ते मजबूत योजनावां बनाउण वास्ते 2025 तक दी मोहलत है। विश्व दी तकरीबन अद्धी आबादी इस साल होण वालीआं चोणां विच वोटां पाउण जा रही है ते इसे महीने दे अखीर विच वाशिंगटन विच अहम आलमी वित्ती मीटिंगां होण जा रहीआं हन। संयुक्त राष्ट्र दे कार्यकारी जलवायु मुखी साइमन स्टील ने कहा कि वह जानते हैं कि उन्हां दी चेतावनी ड्रामेबाजी लग सकती है, पर उन्हां कहा कि अगले 2 सालां विच कदम उठाने बहुत जरूरी हैं। उन्हां कहा कि साडे कोल नवी पीढ़ी दीआं कौमी जलवायु योजनावां राही ग्रीन हाउस गैसां दे निकास नूं रोकण दा मौका है। ओ लंडन विच चैटम हाउस विच भाषण दे रहे हन। उन्हां कहा कि जलवायु बदलाव संबंधी उपराले करना सिर्फ ताकतवर लोकां दा ही काम नहीं है। उन्हां कहा असल विच किन्ना कोल ए दुनिया बचाउण लई 2 साल हन। जवाब है इस ग्रह दे हर एक व्यक्ति कोल। स्टील ने कहा समाज विच ज्यादा तो ज्यादा लोग चाहुंदे हन कि जलवायु नूं बचाउण लई तुरंत उपराले कीते जान, क्योंकि ओ महसूस कर रहे हन कि जलवायु संकट उन्हां दी रोजाना दी जिंदगी अते उन्हां दे घर दे बजट नूं प्रभावित कर रहा है। उन्हां कहा फसलां तबाह हो रहीआं हन, सोका वध रहा है, इस वास्ते जहरीलियां गैसां दा निकास रोकण लई सख्त कदम उठाए जाण दी लोड़ है। अमरीका सरकार दे पिछले साल हवा च कार्बन डाइऑक्साइड ते मिथेन गैसां दा पद्धर सब तो वध सी। हालांकि विज्ञानियां दा अनुमान सी कि विश्व च कार्बन डाइऑक्साइड दे निकास च 1.1% दा वाधा होया है। आलमी तापमान निगरानी समूहां ने कहा कि लंघिया वरा हुण तक दा सब तो गर्म साल दर्ज कीता गया है। ते हुण वधदे हां अगली खबर वल। ਭਾਰਤ ਦੇ ਸਿੱਧੇ ਵਿਦੇਸ਼ੀ ਨਿਵੇਸ਼ ਨਿਯਮਾਂ ਦੇ ਪਾਲਣ ਲਈ ਬ੍ਰਿਟੇਨ ਦੀ ਮੀਡੀਆ ਕੰਪਨੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦਾ ਪੁਨਰ ਸੰਗਠਨ ਇਕ ਆਜ਼ਾਦ ਕੰਪਨੀ ਕੁਲੈਕਟਿਵ ਨਿਊਜ਼ ਰੂਮ ਦੀ ਸ਼ੁਰੂਆਤ ਨਾਲ ਪੂਰਾ ਹੋ ਗਿਆ ਹੈ। ਬੀਬੀਸੀ ਉਸਦੀ ਪਹਿਲੀ ਗਾਹਕ ਹੈ। ਭਾਰਤੀ ਮਾਲਕੀ ਵਾਲੀ ਕੁਲੈਕਟਿਵ ਨਿਊਜ਼ ਰੂਮ ਨੇ ਭਾਸ਼ਾ ਆਧਾਰਿਤ ਸਮੱਗਰੀ ਉਪਲਬਧ ਕਰਾਉਣ ਜਾਰੀ ਰੱਖਣ ਲਈ ਬੀਬੀਸੀ ਵਰਲਡ ਸਰਵਿਸ ਇੰਡੀਆ ਦੀ ਥਾਂ ਲਈ ਹੈ। ਪੁਨਰ ਸੰਗਠਨ ਤਹਿਤ ਪ੍ਰਸਾਰਣ ਕਰਤਾ ਲੰਡਨ ਹੈੱਡਕੁਆਟਰ ਵਾਲੇ ਆਪਣੇ ਅੰਗਰੇਜ਼ੀ ਭਾਸ਼ਾ ਦੇ ਡਿਜੀਟਲ ਟੈਲੀਵਿਜ਼ਨ ਅਤੇ ਰੇਡੀਓ ਆਊਟਲੈਂਟਾਂ ਲਈ ਭਾਰਤ ਚ ਖਬਰਾਂ ਇਕੱਤਰ ਕਰਨ ਵਾਲੀ ਟੀਮ ਨੂੰ ਬਣਾਈ ਰੱਖੇਗਾ। ਬੀਬੀਸੀ ਨਿਊਜ਼ ਲਈ 6 ਭਾਰਤੀ ਭਾਸ਼ਾਵਾਂ ਹਿੰਦੀ, ਪੰਜਾਬੀ, ਮਰਾਠੀ, ਗੁਜਰਾਤੀ, ਤਾਮਿਲ ਅਤੇ ਤੇਲਗੂ ਲਈ ਪੱਤਰਕਾਰੀ ਅਤੇ ਪ੍ਰਕਾਸ਼ਨ ਵੀ ਕਰੇਗਾ। ਇਹ ਕਦਮ ਕਥਿਤ FDI ਉਲੰਘਣਾ ਦੇ ਮਾਮਲੇ ਚ ਪਿਛਲੇ ਸਾਲ ਫਰਵਰੀ ਚ ਭਾਰਤ ਚ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਟੈਕਸ ਅਧਿਕਾਰੀਆਂ ਵੱਲੋਂ ਬੀਬੀਸੀ ਦੇ ਦਫਤਰਾਂ ਤੇ ਤਲਾਸ਼ੀ ਮੁਹਿੰਮ ਦੇ ਕਰੀਬ ਇਕ ਸਾਲ ਬਾਅਦ ਚੁੱਕਿਆ ਗਿਆ ਸੀ। ਕੁਲੈਕਟਿਵ ਨਿਊਜ਼ ਰੂਮ ਦੀ CEO ਰੂਪਾ ਝਾ ਨੇ ਕਿਹਾ ਕਿ ਉਹ ਆਪਣੇ ਪਹਿਲੇ ਗਾਹਕ ਬੀਬੀਸੀ ਲਈ ਪ੍ਰੋਗਰਾਮ ਅਤੇ ਕੰਟੈਂਟ ਤਿਆਰ ਕਰਨਗੇ, ਪਰ ਉਹ ਹੋਰ ਨਿਊਜ਼ ਪ੍ਰੋਵਾਈਡਰਾਂ ਨਾਲ ਕੰਮ ਕਰਨ ਲਈ ਵੀ ਤਿਆਰ ਹਨ। ਕੁਲੈਕਟਿਵ ਨਿਊਜ਼ ਰੂਮ ਦੇ ਡਾਇਰੈਕਟਰਾਂ ਚ ਮੁਕੇਸ਼ ਸ਼ਰਮਾ, ਸੰਜੇ ਮਜ਼ੂਮਦਾਰ ਅਤੇ ਸਾਰਾ ਹਸਨ ਸ਼ਾਮਿਲ ਹਨ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
WHO ਮੁਤਾਬਕ ਦੁਨੀਆ ਭਰ ਚ ਹੈਪੇਟਾਈਟਸ ਇਨਫੈਕਸ਼ਨ ਦੂਜਾ ਸਭ ਤੋਂ ਵੱਧ ਮੌਤਾਂ ਦਾ ਕਾਰਨ ਹੈ। ਇਸ ਨਾਲ ਆਲਮੀ ਪੱਧਰ ਤੇ ਹਰ ਸਾਲ 13 ਲੱਖ ਲੋਕ ਮੌਤ ਦੇ ਸ਼ਿਕਾਰ ਹੁੰਦੇ ਹਨ, ਯਾਨੀ ਹਰ ਦਿਨ 3,500 ਲੋਕਾਂ ਦੀ ਇਸ ਨਾਲ ਮੌਤ ਹੋ ਜਾਂਦੀ ਹੈ। ਇਹੀ ਅੰਕੜਾ TB ਦਾ ਵੀ ਹੈ। WHO ਮੁਤਾਬਕ 30 ਤੋਂ 54 ਸਾਲ ਦੇ ਲੋਕਾਂ ਚ ਕਰੀਬ 50% ਤੇ 18 ਸਾਲ ਤੋਂ ਘੱਟ ਅਤੇ ਬੱਚਿਆਂ ਚ ਇਹ ਇਨਫੈਕਸ਼ਨ 12% ਹੈ। ਸਾਰੇ ਮਾਮਲਿਆਂ ਚ ਮਰਦਾਂ ਦੀ ਹਿੱਸੇਦਾਰੀ 58% ਹੈ। ਭਾਰਤ ਚ ਹੈਪੇਟਾਈਟਿਸ ਬਾਰੇ ਮੰਗਲਵਾਰ ਨੂੰ ਜਾਰੀ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਚਿੰਤਾਜਨਕ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਲਮੀ ਪੱਧਰ ਤੇ ਚੀਨ ਤੋਂ ਬਾਅਦ ਭਾਰਤ ਚ ਹੈਪੇਟਾਈਟਿਸ ਬੀ ਅਤੇ ਸੀ ਨਾਲ ਸਭ ਤੋਂ ਵੱਧ ਲੋਕ ਪੀੜਤ ਹਨ। ਭਾਰਤ ਵਿਚ 2022 ਚ 3.5 ਕਰੋੜ ਲੋਕ ਇਸ ਇਨਫੈਕਸ਼ਨ ਦੇ ਸ਼ਿਕਾਰ ਸਨ। ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਗਲੋਬਲ ਹੈਪੇਟਾਈਟਿਸ ਰਿਪੋਰਟ 2024 ਜਾਰੀ ਕੀਤੀ ਹੈ। ਇਸ ਮੁਤਾਬਕ ਦੁਨੀਆ ਭਰ ਚ 2024 ਚ 25.4 ਕਰੋੜ ਲੋਕ ਹੈਪੇਟਾਈਟਿਸ ਦੇ ਨਾਲ ਜੀ ਰਹੇ ਹਨ ਤੇ 5 ਕਰੋੜ ਲੋਕ ਹੈਪੇਟਾਈਟਿਸ ਸੀ ਤੋਂ ਪੀੜਤ ਸਨ। ਜੇ ਭਾਰਤ ਚ ਇਸ ਇਨਫੈਕਸ਼ਨ ਦੀ ਗੱਲ ਕਰੀਏ ਤਾਂ 2024 ਚ 2.98 ਕਰੋੜ ਲੋਕ ਹੈਪੇਟਾਈਟਿਸ ਬੀ ਤੇ 55 ਲੱਖ ਲੋਕ ਹੈਪੇਟਾਈਟਿਸ ਸੀ ਦੇ ਸ਼ਿਕਾਰ ਹਨ, ਯਾਨੀ ਇਹ ਅੰਕੜਾ 3.53 ਕਰੋੜ ਹੁੰਦਾ ਹੈ, ਜਿਹੜਾ ਦੁਨੀਆ ਦੇ ਕੁੱਲ ਪੀੜਤਾਂ ਦਾ 1.16% ਹੈ। ਉਧਰ ਚੀਨ ਚ ਹੈਪੇਟਾਈਟਿਸ ਬੀ ਤੇ ਸੀ ਦੇ ਮਾਮਲੇ ਸਭ ਤੋਂ ਵੱਧ 8.3 ਕਰੋੜ ਮਿਲੇ ਹਨ। ਇਹ ਦੁਨੀਆ ਭਰ ਦੇ ਹੈਪੇਟਾਈਟਿਸ ਮਾਮਲਿਆਂ ਦਾ 27.5% ਹੈ। WHO ਮੁਤਾਬਕ ਦੁਨੀਆ ਭਰ ਚ ਹੈਪੇਟਾਈਟਿਸ ਇਨਫੈਕਸ਼ਨ ਦੂਜਾ ਸਭ ਤੋਂ ਵੱਧ ਮੌਤਾਂ ਦਾ ਕਾਰਨ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਅਮਰੀਕਾ ਤੇ ਭਾਰਤ ਵਿਚਾਲੇ ਭਾਈਵਾਲੀ ਨਵੀਂ ਉਚਾਈ ਤੇ। ਸਲੀਵਨ ਨੇ ਦੱਸਿਆ ਕਿਉਂ ਜ਼ਰੂਰੀ ਹਨ ਦੋਵਾਂ ਦੇਸ਼ਾਂ ਦੇ ਰਿਸ਼ਤੇ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸਲੀਵਨ ਨੇ ਕਿਹਾ ਕਿ ਟੈਕਨਾਲੋਜੀ ਅਤੇ ਹੋਰ ਖੇਤਰਾਂ ਵਿਚ ਭਾਰਤ ਨਾਲ ਸਾਂਝੇਦਾਰੀ ਨਵੀਆਂ ਉਚਾਈਆਂ ਤੇ ਪਹੁੰਚੀ ਹੈ। ਉਨ੍ਹਾਂ ਬ੍ਰਿਕਸ ਦੇ ਵਿਸਥਾਰ ਨੂੰ ਅਮਰੀਕੀ ਲੀਡਰਸ਼ਿਪ ਲਈ ਇਕ ਝਟਕਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸਲੀਵਨ ਨੇ ਕਿਹਾ ਕਿ ਟੈਕਨਾਲੋਜੀ ਅਤੇ ਹੋਰ ਖੇਤਰਾਂ ਵਿਚ ਭਾਰਤ ਨਾਲ ਸਾਂਝੇਦਾਰੀ ਨਵੀਆਂ ਉਚਾਈਆਂ ਤੇ ਪਹੁੰਚੀ ਹੈ। ਉਨ੍ਹਾਂ ਬ੍ਰਿਕਸ ਦੇ ਵਿਸਥਾਰ ਨੂੰ ਅਮਰੀਕੀ ਲੀਡਰਸ਼ਿਪ ਲਈ ਇਕ ਝਟਕਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਲ ਹੀ ਵਿਚ ਨਾਟੋ ਵਰਗੇ ਸੰਗਠਨਾਂ ਦੇ ਵਿਸਥਾਰ ਨੂੰ ਦੇਖਿਆ ਹੈ ਅਤੇ ਭਾਰਤ ਪ੍ਰਸ਼ਾਂਤ ਖੇਤਰ ਵਿਚ ਸਾਡੇ ਸੰਬੰਧਾਂ ਵਿਚ ਹੋਰ ਸੁਧਾਰ ਹੋਇਆ ਹੈ। ਵਾਈਟ ਹਾਊਸ ਵਿਚ ਆਯੋਜਿਤ ਇਕ ਪ੍ਰੈਸ ਕਾਨਫਰੰਸ ਸਲੀਵਨ ਬ੍ਰਿਕਸ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਹਨ, ਜਿਸ ਚ ਉਨ੍ਹਾਂ ਨੇ ਕਿਹਾ ਕਿ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਤੇ ਆਧਾਰਿਤ ਸੰਗਠਨਾਂ ਦਾ ਵਿਸਤਾਰ ਅਮਰੀਕਾ ਦੀ ਅਗਵਾਈ ਚ ਪਰਵੱਟੇ ਉਠਾ ਰਿਹਾ ਹੈ। ਹਾਲ ਹੀ ਵਿਚ ਇਰਾਨ, ਮਿਸਰ, ਸੰਯੁਕਤ ਅਰਬ ਅਮੀਰਾਤ ਅਤੇ ਇਥੋਪੀਆ ਬ੍ਰਿਕਸ ਵਿਚ ਸ਼ਾਮਿਲ ਹੋਏ ਹਨ ਅਤੇ ਸਾਊਦੀ ਅਰਬ ਸ਼ਾਮਿਲ ਹੋਣ ਬਾਰੇ ਵਿਚਾਰ ਕਰ ਰਿਹਾ ਹੈ। ਇਸ ਤੇ ਸੁਲੀਵਨ ਨੇ ਕਿਹਾ ਕਿ ਅਜਿਹਾ ਨਹੀਂ ਹੈ, ਭਾਰਤ ਨਾਲ ਅਮਰੀਕਾ ਦੀ ਭਾਈਵਾਲੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਜੇਕਰ ਤੁਸੀਂ ਦੁਨੀਆ ਦੇ ਪ੍ਰਮੁੱਖ ਖੇਤਰਾਂ ਚ ਅਮਰੀਕਾ ਦੀ ਭੂਮਿਕਾ ਅਤੇ ਉਸਦੇ ਰੁਖ ਤੇ ਨਜ਼ਰ ਮਾਰਦੇ ਹੋ ਤਾਂ ਅਸੀਂ ਜਿੱਥੇ ਹਾਂ ਉਸ ਤੋਂ ਬਹੁਤ ਖੁਸ਼ ਹਾਂ। ਤੁਸੀਂ ਦੇਖੋ ਕਿ ਨਾਟੋ ਨਾਲ ਕੀ ਹੋਇਆ, ਅਸੀਂ ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਵਿਸਥਾਰ ਦਿੱਤਾ ਹੈ। ਜੇਕਰ ਅਸੀਂ ਪਿਛਲੇ ਹਫ਼ਤੇ ਦੀ ਗੱਲ ਕਰੀਏ ਤਾਂ ਅਮਰੀਕਾ, ਜਾਪਾਨ, ਫਿਲੀਪੀਨਸ ਵਿਚਕਾਰ ਇਤਿਹਾਸਿਕ ਤਿਕੋਣੀ ਸਹਿਯੋਗ ਦੀ ਸੰਭਾਵਨਾ ਹੈ। ਸੁਲੀਵਨ ਨੇ ਕਿਹਾ ਕਿ ਹਾਲਾਂਕਿ ਸਾਨੂੰ ਚੀਨ ਦੁਆਰਾ ਰੂਸ ਨਾਲ ਸਿੱਧੇ ਫੌਜੀ ਸਹਿਯੋਗ ਦੇ ਸਬੂਤ ਨਹੀਂ ਮਿਲੇ ਹਨ, ਫਿਰ ਵੀ ਅਸੀਂ ਚੀਨ ਨਾਲ ਚਿੰਤਾਵਾਂ ਉਠਾਈਆਂ ਹਨ। ਤੇ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਹਾਂਗਕਾਂਗ ਚ ਇਮਾਰਤ ਵਿਚ ਅੱਗ ਲੱਗਣ ਕਾਰਨ 5 ਮੌਤਾਂ। ਈਰਾਨ ਨੇ ਹਮਲਾ ਕੀਤਾ ਤਾਂ ਕਰਾਰਾ ਜਵਾਬ ਦੇਵਾਂਗੇ। ਸਾਈਮਨ ਸਟੀਲ ਨੇ ਕਿਹਾ ਕਿ ਮਨੁੱਖ ਕੋਲ ਦੁਨੀਆਂ ਬਚਾਉਣ ਲਈ ਸਿਰਫ 2 ਹੀ ਸਾਲ ਨੇ। ਕੁਲੈਕਟਿਵ ਨਿਊਜ਼ ਰੂਮ ਦੀ ਸ਼ੁਰੂਆਤ ਨਾਲ ਬੀਬੀਸੀ ਇੰਡੀਆ ਦਾ ਪੁਨਰ ਸੰਗਠਨ ਮੁਕੰਮਲ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982845 6478986245।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMSE ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਨਾਲ ਹੀ ਪ੍ਰਾਪਰਟੀ ਦੀ ਐਮੋਟਾਈਜੇਸ਼ਨ 40 ਸਾਲਾਂ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ ਤੇ ਜਲਦ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141 ਤੇ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਯੂਅਰ ਲਿਸਨਿੰਗ ਟੂ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ।
ਜੀ, ਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਡਾਕਟਰ ਇੰਦਰਵੀਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸਭ ਤੋਂ ਪਹਿਲਾਂ ਤਾਂ ਕੁਝ ਜ਼ਰੂਰੀ ਜਾਣਕਾਰੀਆਂ ਕਿ ਜੇਕਰ ਤੁਹਾਨੂੰ ਸਾਡਾ ਪ੍ਰੋਗਰਾਮ ਸੁਣਨ ਦੇ ਵਿੱਚ ਕਿਤੇ ਕੋਈ ਸਿਗਨਲ ਦੀ ਦਿੱਕਤ ਆਉਂਦੀ ਹੋਵੇ ਤਾਂ 6478782409 ਨੰਬਰ ਹੈ ਜਿਹਦੇ ਜ਼ਰੀਏ ਤੁਸੀਂ ਟੈਲੀਫੋਨ ਦੇ ਜ਼ਰੀਏ ਵੀ ਸਾਡਾ ਇਹ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ। ਦੂਸਰੀ ਗੱਲ ਹੈ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਤੁਸੀਂ ਕੋਈ ਰਾਏ ਮਸ਼ਵਰਾ ਕੋਈ ਫੀਡਬੈਕ ਸਾਂਝੀ ਕਰਨੀ ਹੋਵੇ ਤਾਂ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ 416-620-1778। ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪਰਜੈਂਟੇਟਿਵ ਨੇ 6472424746 6472424746 ਤੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਐਡਵਰਟਾਈਜ਼ਮੈਂਟ ਦੇਣੀ ਹੋਵੇ ਜਾਂ ਸਪਾਂਸਰਸ਼ਿਪ ਦੇਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਹੁਣ ਅਸੀਂ ਪਹਿਲਾਂ ਡਾਕਟਰ ਇੰਦਰਵੀਰ ਗਿੱਲ ਸਾਹਿਬ ਨਾਲ, ਇਹ ਸਾਡੇ ਨਾਲ ਮੋਗੇ ਤੋਂ ਜੁੜੇ ਨੇ, ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ 770 AM ਰੇਡੀਓ ਟੋਰਾਂਟੋ ਤੇ ਬਹੁਤ ਬਹੁਤ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਵਧੀਆ ਜੀ। ਕਾਫੀ ਦੇਰ ਤੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਡਾਕਟਰ ਸਾਹਿਬ ਥੋੜਾ ਜਿਹਾ ਆਪਣਾ ਜੀਵਨ ਬਿਓਰਾ ਦੇਣਾ ਜੀ। ਤੁਸੀਂ ਰਿਟਾਇਰ ਹੋ ਚੁੱਕੇ ਹੋ ਤੇ ਕਿਹੋ ਜਿਹੀਆਂ ਸੇਵਾਵਾਂ ਤੇ ਕਿੱਥੋਂ ਕਿੱਥੋਂ ਤੁਸੀਂ ਐਜੂਕੇਸ਼ਨ ਲਈ ਸੀ?
ਮੈਂ ਜੀ ਪਹਿਲਾਂ ਸੀਨੀਅਰ ਮੈਡੀਕਲ ਅਫਸਰ ਰਿਟਾਇਰ ਹੋਇਆ ਡੋਲੀ ਭਾਈ ਪਿੰਡ ਤੋਂ, ਨਾਲ ਹੀ ਮੇਰੇ ਕੋਲ ਐਡੀਸ਼ਨਲ ਚਾਰਜ ਸੀ ਡਿਸਟ੍ਰਿਕਟ ਟੀਬੀ ਆਫਿਸਰ ਦਾ
ਜੀ।
ਦਰਅਸਲ ਮੈਂ ਕੰਮ ਉਹ ਵੀ ਕੀਤਾ ਟੀਬੀ ਚ, ਐਂਡ ਉਸ ਤੋਂ ਪਹਿਲਾਂ ਮੇਰੀ ਜ਼ਿਆਦਾਤਰ ਸਰਵਿਸ ਜਿਹੜੀ ਆ ਉਹ ਪਿੰਡਾਂ ਚ ਜਾਂ ਸਬ ਅਰਬਨ ਏਰੀਏ ਚ ਰਹੀ ਹੈਗੀ,
ਕਿਉਂਕਿ
ਮੀਡੀਅਮ ਜਾਣੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ। ਸੋ ਉਹਦੇ ਚ ਮੇਰੀ ਐਜੂਕੇਸ਼ਨ ਅੱਧੀ ਸ਼ਹਿਰੀ ਅੱਧੀ ਪਿੰਡ, ਫਿਰ ਫੋਰਨ ਫਿਰ ਆ ਕੇ ਫਿਰ ਪਿੰਡਾਂ ਚ ਕੰਮ ਕੀਤਾ, ਚੰਡੀਗੜ੍ਹ ਕੁਛ ਸਮਾਂ ਰਿਹਾ। 2003 ਚ ਮੈਂ ਅਮਰਤਾਲ ਸੀਨੀਅਰ ਮੈਡੀਕਲ ਅਫਸਰ ਰਿਟਾਇਰ ਹੋਇਆ।
ਤੇ ਫੋਰਨ ਮੇਰੇ ਖਿਆਲ ਚ ਤੁਸੀਂ ਸੋਵੀਅਤ ਯੂਨੀਅਨ ਚ ਪੜ੍ਹੇ ਹੋ?
ਮੈਂ ਸੋਵੀਅਤ ਰਸ਼ੀਆ ਚ, ਨਾਰਥ ਰਸ਼ੀਆ।
ਅੱਛਾ, ਨਾਰਥ
ਰਸ਼ੀਆ, ਸੋਵੀਅਤ ਯੂਨੀਅਨ ਚ,
ਸੋਵੀਅਤ ਯੂਨੀਅਨ, ਯੂਕਰੇਨ ਆਈ ਬਲੀਵ।
ਬਹੁਤ ਬਹੁਤ ਘੱਟ ਬਹੁਤ ਘੱਟ ਲੋਕ ਜਾਣਦੇ ਸੀ ਮੇਰਾ ਸੋਵਨ ਡਾਊਨ ਸ਼ਹਿਰ ਹੈ ਜਿੱਥੇ ਤੁਸੀਂ ਮਸ਼ਹੂਰ ਹੋ ਸਾਰੀ ਮਿਖਾਇਲ ਚੋਲੋਖੋਵ ਡੌਨ
ਬਿੰਦਰ
ਅੰਤਮ ਪਾਵਲ ਚੇਖੋਵ ਜਿਹੜੇ ਡਾਕਟਰ ਵੀ ਸੀ ਕਿੱਤੇ ਵਜੇ ਚੇਖੋਵ ਦੀਆਂ ਕਹਾਣੀਆਂ ਤੁਸੀਂ ਪੜ੍ਹਦੇ ਹੋਵੋਗੇ
ਬਿਲਕੁਲ
ਸ਼ਹਿਰ ਵੀ ਨਾਲ ਹੀ ਵੀਹ ਪੱਚੀ ਮਿੰਟ ਦਾ ਰਸਤਾ ਸੀ ਉੱਥੋਂ ਤੱਕ
ਚੇਖੋਵ ਦੀਆਂ ਕਹਾਣੀਆਂ ਤਾਂ ਮੁੱਖ The Bat, ਕਲਰਕ ਦੀ ਮੌਤ, ਕੁੱਤੇ ਵਾਲੀ ਮਹਿਲਾ, ਸਰਕਾਰੀ ਆਫਿਸਰ, ਸਭ ਯਾਦ ਆ ਜਾਂਦੀ ਹੈ ਜੀ। ਤੇ ਅੱਛਾ ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਜੋ ਮੁੱਖ ਤੌਰ ਤੇ ਗੱਲ ਕਰਨੀ ਸੀ ਉਹ ਕਰਨੀ ਸੀ ਮਨੁੱਖ ਸਿਹਤ ਤੇ ਬਿਮਾਰੀਆਂ। ਅਸੀਂ ਸਾਰੇ ਕੁਦਰਤ ਕਾਇਨਾਤ ਦਾ ਇੱਕ ਹਿੱਸਾ ਆ, ਜਿਹਦੇ ਵਿਚ ਕਈ ਤਾਂ 84 ਲੱਖ ਜੂਨੀਆਂ ਦੇ ਹਿਸਾਬ ਨਾਲ ਚੱਲਦੇ ਨੇ, ਪਰ ਵਿਗਿਆਨ ਦੇ ਹਿਸਾਬ ਨਾਲ ਜੂਨੀਆਂ ਕੁਝ ਜ਼ਿਆਦਾ ਨੇ, ਪਰ ਇਨ੍ਹਾਂ ਸਾਰੀਆਂ ਜੂਨੀਆਂ ਦੇ ਵਿਚ ਸਭ ਤੋਂ ਵੱਧ ਬਿਮਾਰੀਆਂ, ਸਭ ਤੋਂ ਵੱਧ ਇਲਾਜ, ਸਭ ਤੋਂ ਵੱਧ ਟੈਕਨੋਲੋਜੀ ਸਾਡੇ ਕੋਲ ਹੈ। ਇਕ ਵਾਰ ਮੈਂ ਇਕ ਡਾਕਟਰ ਦੀ ਗੱਲ ਸੁਣੀ, ਉਹ ਕਹਿੰਦੇ ਤਕਰੀਬਨ ਔਸਤਨ ਕੋਈ 8,500 ਦੇ ਕਰੀਬ ਬਿਮਾਰੀਆਂ ਨੇ, ਤੇ ਮੈਂ ਮਨ ਚ ਸੋਚਿਆ ਵੀ ਜਿੱਦਾਂ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਨਾ, ਕਿ ਕਿੰਨੇ ਪੈਦਾ ਹੋ ਰਹੇ ਆ ਕਿਸੇ ਸੈਕਿੰਡ ਦੇ ਵਿਚ, ਕਿੰਨੇ ਮਨੁੱਖ ਨੇ ਆਪਾਂ ਗਿਣ ਨਹੀਂ ਸਕਦੇ ਕਿਉਂਕਿ ਲਗਾਤਾਰ ਮਰ ਰਹੇ ਨੇ, ਲਗਾਤਾਰ ਜੰਮ ਰਹੇ ਨੇ। ਇਸੇ ਤਰ੍ਹਾਂ ਡਾਕਟਰ ਸਾਹਿਬ ਬਿਮਾਰੀਆਂ ਦੀ ਗਿਣਤੀ ਵੀ ਨਹੀਂ ਹੋ ਸਕਦੀ, ਕੁਝ ਬਿਮਾਰੀਆਂ ਜੜ ਤੋਂ ਖਤਮ ਹੋ ਰਹੀਆਂ ਨੇ ਤੇ ਕੁਝ ਨਵੀਆਂ ਵੀ ਪੈਦਾ ਹੋ ਰਹੀਆਂ ਨੇ। ਸੋ ਬਿਮਾਰੀਆਂ ਨਾਲ ਮਨੁੱਖ ਦਾ ਰਿਸ਼ਤਾ ਆ ਜਿਹੜਾ ਉਹ ਬਹੁਤ ਪੁਰਾਣਾ ਆ। ਮੇਰੇ ਖਿਆਲ ਚ ਜਦੋਂ ਤੋਂ ਅਸੀਂ ਆਪਣਾ ਸਰੀਰ ਢਕਣ ਲੱਗੇ ਆ ਤੇ ਇਕ ਬੰਦ ਗੁਫਾਵਾਂ ਚ ਇਕ ਖਾਸ ਥਾਂ ਤੇ ਰਹਿਣ ਲੱਗੇ ਆ, ਕਹਿੰਦੇ ਤਕਰੀਬਨ ਉਦੋਂ ਤੋਂ ਜਰਾਸੀਮ ਸਾਡੇ ਨਾਲ ਜੁੜ ਗਏ ਜਿਹੜੇ ਕਿ ਬਾਕੀ ਕੁਦਰਤ ਨਾਲ ਨਹੀਂ ਜੁੜੇ ਹੋਏ। ਤੇ ਡਾਕਟਰ ਸਾਹਿਬ ਆਪਾਂ ਸ਼ੁਰੂਆਤ ਕਿੱਥੋਂ ਲੈ ਕੇ ਚੱਲੀਏ, ਫਿਰ ਆਪਾਂ ਸਹੀ ਜੀਵਨ ਵੱਲ ਵੀ ਆਵਾਂਗੇ।
ਆਪਾਂ ਦੇਖੋ ਜੀ, ਮੈਡੀਸਨ ਜਿਹੜੀ ਇੱਕ ਸਮਾਜਿਕ ਵਿਗਿਆਨ ਹੈ। ਜਦੋਂ ਦਾ ਮਨੁੱਖ ਜਿਹੜਾ ਹੈਗਾ ਸੋਚਣ ਲੱਗਾ, ਬੋਲਣ ਲੱਗਾ, ਜੋ ਜੋ ਉਹਨੂੰ ਕੋਈ ਤਕਲੀਫ਼ ਹੁੰਦੀ ਸੀ ਉਹਨਾਂ ਦੇ ਤਕਲੀਫ਼ਾਂ ਦੇ ਰਸਤੇ।
ਡਾਕਟਰ ਸਾਹਿਬ ਥੋੜਾ ਜਿਹਾ ਮਾਈਕ ਆਪਣੇ ਮੂੰਹ ਦੇ ਨੇੜੇ ਕਰਕੇ, ਥੋੜਾ ਜਿਹਾ ਮਾਈਕ ਨਜ਼ਦੀਕ ਕਰਕੇ ਬੋਲਿਓ, ਵਧੀਆ ਆਵਾਜ਼ ਆਏਗੀ। ਹਾਂਜੀ
ਹੈਲੋ, ਹਾਂਜੀ ਹਾਂਜੀ, ਹੁਣ ਆ ਰਿਹਾ?
ਬਿਲਕੁਲ ਠੀਕ ਆ ਰਹੀ ਹੈ ਜੀ।
ਅੱਛਾ, ਉਦੋਂ ਤੋਂ ਲੈ ਕੇ ਮਨੁੱਖ ਨੇ ਇਲਾਜ ਲੱਭਣੇ ਸ਼ੁਰੂ ਕੀਤੇ, ਸਦੀਆਂ ਤੋਂ ਮਨੁੱਖ ਜਿਹੜਾ ਹੈਗਾ ਉਹ ਇਲਾਜਾਂ ਦੀ ਬਿਹਤਰੀ ਕਰਦਾ ਆਇਆ, ਬਿਮਾਰੀਆਂ ਵੀ ਲੱਭਦਾ ਆਇਆ, ਕੁਝ ਤਕਲੀਫ਼ਾਂ ਜਿਹੜੀਆਂ ਨਹੀਂ ਪਤਾ ਹੁੰਦੀਆਂ ਸੀ ਪਹਿਲਾਂ ਉਹ ਮੁੜ ਕੇ ਡਾਇਗਨੋਸ ਹੋਣ ਲੱਗੀਆਂ, ਤੇ ਅਸੀਂ ਇਸ ਸਦੀ ਤੱਕ ਪਹੁੰਚੇ ਹਾਂ। ਇੰਨੇ ਲੰਮਾ ਜਿਹੜਾ ਹੈਗਾ ਪਿੰਡ ਦਾ ਤੈਅ ਕਰਕੇ ਮੇਰਾ ਜਿਹੜਾ ਅਕਸਰ ਮੈਂ ਜਿਸ ਗੱਲ ਤੇ ਬੋਲਦਾ ਰਹਿੰਦਾ, ਜੋ ਮੈਨੂੰ ਚਿੰਤਾ ਲੱਗੀ ਰਹਿੰਦੀ ਉਹ ਇਹ ਹੈ ਕਿ ਮਨੁੱਖ ਸਮੁੱਚੀ ਮਨੁੱਖਤਾ ਨੇ, ਕਰੋੜਾਂ ਵਿਗਿਆਨੀਆਂ ਨੇ ਇਸ ਵਿਗਿਆਨ ਚ ਹਿੱਸਾ ਪਾਇਆ, ਉਨ੍ਹਾਂ ਦੀ ਦੇਣ ਹੈ। ਅਸੀਂ ਬੜੀ ਬਿਮਾਰੀਆਂ ਦੇ ਇਲਾਜ ਵੀ ਲੱਭ ਲਏ ਜਾਂ ਕੋਈ ਤਕਲੀਫ਼ਾਂ ਦੇ ਇਲਾਜ ਵੀ ਲੱਭ ਲਏ, ਪਰ ਉਹ ਲੋਕਾਂ ਤੱਕ ਸਿਰਫ ਇਸ ਕਰਕੇ ਨਹੀਂ ਪਹੁੰਚ ਪਾਉਂਦੇ ਕਿ ਉਹ ਇਲਾਜ ਉਨ੍ਹਾਂ ਦੀ ਜੇਬ ਵਿੱਚੋਂ ਦੀ ਹੋ ਕੇ ਜਾਂਦਾ। ਜਦੋਂ ਮਨੁੱਖਤਾ ਨੇ ਮਨੁੱਖਤਾ ਲਈ ਇਲਾਜ ਲੱਭ ਲਿਆ ਕਿਸੇ ਬਿਮਾਰੀ ਦਾ, ਮਨੁੱਖਾਂ ਨੇ ਮਨੁੱਖਤਾ ਲਈ ਲੱਭ ਲਿਆ, ਤੇ ਜੇ ਉਹਦੇ ਕੋਲੇ ਉਹਦਾ ਰਸਤਾ ਜੇਬ ਵਿੱਚੋਂ ਦੀ ਹੋ ਕੇ ਜਾਣਾ, ਫਿਰ ਉਹ ਜਿਹੜਾ ਕਿਤੇ ਨਾ ਕਿਤੇ ਕੁਛ ਗੜਬੜ ਹੈ ਕਿ ਮਨੁੱਖ ਜਿਹੜੇ ਆ ਬਿਮਾਰੀ ਦਾ ਇਲਾਜ ਹੁੰਦੇ ਹੋਏ ਬੇ ਇਲਾਜੀ ਮਰ ਰਹੇ ਆ। ਇਹ ਚਿੰਤਾ ਦਾ ਵੱਡਾ ਹਿੱਸਾ ਮੇਰੇ ਮਨ ਤੇ ਲੱਗਿਆ ਰਹਿੰਦਾ ਤੇ ਮੈਂ ਇਹਦੇ ਤੇ ਕੰਮ ਵੀ ਕਰਦਾ।
ਠੀਕ ਹੈ ਜੀ, ਤੇ ਹੁਣ ਆਪਾਂ ਇੱਕ ਤਾਂ ਗੱਲ ਆ ਗਈ ਕਿ ਜੇਬ ਦੇ ਉੱਤੇ ਗੱਲ ਹੈ ਨਾ ਜੀ, ਦੂਸਰੀ ਗੱਲ ਹੈ ਕਿ ਆਪਾਂ ਬਿਮਾਰੀਆਂ ਦੀ ਪੈਦਾਇਸ਼ ਦੇ ਵੱਲ ਜੇ ਵਧੀਏ, ਕਿ ਮੈਂ ਕੱਲ ਰਾਤ ਪਰਸੋਂ ਜਦੋਂ ਆਪਾਂ ਗੱਲ ਕੀਤੀ ਸੀ ਮੈਂ ਕਿਹਾ ਸੀ ਕਿ ਡਾਕਟਰ ਸਾਹਿਬ ਸਵਾਏ ਮਨੁੱਖ ਤੋਂ ਹਰੇਕ ਜੀਵ ਜੰਤੂ ਬਿਨਾਂ ਦਵਾਈਆਂ, ਬਿਨਾਂ ਅਲਟਰਾਸਾਊਂਡ ਤੋਂ, ਠੀਕ ਹੈ ਜੀ, ਬਿਨਾਂ ਕਿਸੇ ਹੋਰ ਤਰ੍ਹਾਂ ਦੇ ਇਲਾਜ ਤੋਂ ਆਪਣਾ ਬੱਚਾ ਪੈਦਾ ਕਰ ਲੈਂਦਾ। ਸਾਡਾ ਬੱਚਾ ਨਹੀਂ ਪੈਦਾ ਉਸ ਤਰ੍ਹਾਂ ਹੋ ਰਿਹਾ, ਮਨੁੱਖ ਬਿਲਕੁਲ ਉਸ ਤਰ੍ਹਾਂ ਪੈਦਾ ਨਹੀਂ ਹੋ ਰਿਹਾ ਕਿ ਆਪਾਂ ਕੋਈ ਅਲਟਰਾਸਾਊਂਡ ਨਾ ਕਰਾਈਏ, ਕੋਈ ਟੈਸਟ ਨਾ ਕਰਾਈਏ, ਕੋਈ ਬਲੱਡ ਟੈਸਟ ਨਾ ਕਰਾਈਏ। ਤਾਂ ਮੇਰੇ ਖਿਆਲ ਦੇ ਵਿਚ ਹੁਣ ਵੀ ਮੋਰਟੈਲਿਟੀ ਰੇਟ ਦੁਨੀਆਂ ਦੇ ਵਿਚ ਅਮਰੀਕਾ ਦੇ ਵਿਚ ਬਹੁਤ ਜ਼ਿਆਦਾ ਹੈ। ਕੀ ਡਾਕਟਰ ਸਾਹਿਬ ਹੁਣ ਅਸੀਂ ਕੁਦਰਤੀ ਤੌਰ ਤੇ ਪੈਦਾ ਨਹੀਂ ਹੋ ਸਕਦੇ?
ਇਸ ਗੱਲ ਤੋਂ ਥੋੜਾ ਜਿਹਾ ਮੈਂ ਜਿਹੜਾ ਇਲੈਕਟ੍ਰੀਕਲ ਰੈਵੋਲੂਸ਼ਨ ਹੈ ਜੀ, ਬਿਮਾਰੀ ਦਾ ਵੀ ਦਾ ਜਿਹੜਾ ਮਨੁੱਖੀ ਹਰ ਬਿਮਾਰੀ ਦਾ ਮਨੁੱਖ ਦੇ ਵਿਚ ਵਿਰੋਧ ਪਿਆ, ਜਿਹੜੀ ਵੀ ਬਿਮਾਰੀ ਆ ਮਨੁੱਖ ਨੂੰ ਆਪਣੇ ਆਪ ਇਲਾਜ ਕਰਨ ਦੇ ਲਈ ਮਤਲਬ ਸਕਸ਼ਮ ਹੈ। ਆਦਮੀ ਦੀ ਬੋਡੀ ਜਿਹੜੀ ਹੈ ਉਹ ਆਪਣੇ ਆਪ ਚ ਉਹਦਾ ਵਿਰੋਧ ਪੈਦਾ ਹੋ ਜਾਂਦਾ, ਇਹ ਬਿਮਾਰੀ ਤੇ ਜਿਹੜੇ ਉਹਦੇ ਬਚਾਅ ਦਾ ਜਿਹੜਾ ਵਿਰੋਧਾ ਪਾਸ ਹੈ ਨਾ, ਜਿਹੜਾ ਇਲੈਕਟ੍ਰੀਕਲ ਸੰਬੰਧ ਹੈ ਦੋਵਾਂ ਦਾ, ਕਿ ਜੇ ਬਿਮਾਰੀ ਦਾ ਵਿਰੋਧ ਭਾਰ ਹੋ ਗਿਆ ਤਾਂ ਮਨੁੱਖ ਤੰਦਰੁਸਤ ਹੋ ਜਾਂਦਾ, ਤੇ ਜੇ ਬਿਮਾਰੀ ਉੱਤੋਂ ਦੀ ਹੋ ਜਾਏ ਉਦੋਂ ਕੋਈ ਮੈਡੀਸਨ ਉਦੋਂ ਵੀ ਨਹੀਂ ਕੰਮ ਕਰਦੀ, ਆਦਮੀ ਮੌਤ ਦੇ ਮੌਤ ਚਲਾ ਜਾਂਦਾ। ਜੇ ਇੱਕ ਹੈ ਤਾਂ ਦੂਜਾ ਵੀ ਹੈ। ਇਸ ਕਰਕੇ ਮੈਡੀਸਨ ਜਿਹੜੀਆਂ ਹੈਗੀਆਂ ਇਹਨਾਂ ਦਾ ਬਹੁਤਾ ਰੋਲ ਜਿਹੜਾ ਮੈਂ ਕਿਤੇ ਨਹੀਂ ਸਮਝਦਾ। ਬੇਸਿਕਲੀ ਹੈਲਦੀ ਜਿਹੜੀ ਬਾਡੀ ਹੈ, ਹੈਲਦੀ ਜਿਹੜੀ ਸਰੀਰ ਹੈ, ਉਹਦੇ ਲਈ ਬਹੁਤੀਆਂ ਦਵਾਈਆਂ ਦੀ ਲੋੜ ਨਹੀਂ ਤੇ ਨਾ ਹੀ ਉਹ ਬਿਮਾਰ ਹੁੰਦਾ। ਇਸੇ ਲਈ ਜਿਹੜੀ ਪ੍ਰੋਫੀਲੈਟਿਕ ਕੇਅਰ ਜਿਹਨੂੰ ਕਹਿੰਦੇ ਆ, ਉਹਦੇ ਲਈ ਜ਼ਿਆਦਾ ਤਵੱਜੋ ਦੇਣ ਦੀ ਲੋੜ ਆ, ਪ੍ਰਵੈਂਸ਼ਨ ਲਈ ਜ਼ਿਆਦਾ ਤਵੱਜੋ ਦੇਣ ਦੀ ਲੋੜ ਆ, ਤਾਂ ਕਿ ਦਵਾਈਆਂ ਜ਼ਿਆਦਾ ਸਰੀਰ ਕੇ ਜਿਹੜੀਆਂ ਸਿੱਖਣੀਆਂ ਉਹਦੇ ਵੱਲ ਜ਼ਿਆਦਾ ਜ਼ਿਆਦਾ ਸਰਕਾਰਾਂ ਵੀ ਜਿੱਥੇ ਮੁਨਾਫਾ ਉਧਰ ਨੂੰ ਜ਼ਿਆਦਾ ਜਾਂਦੇ ਆ। ਤੇ ਇਸ ਕਰਕੇ ਇਹ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਤੇ ਬਿਲਕੁਲ ਜਿਹੜਾ ਹੈਗਾ ਇੱਥੇ ਕਮਰਸ਼ੀਅਲ ਐਂਗਲ ਹੈ ਕਿ ਜਿਹੜੇ ਨਾਰਮਲ ਬੱਚੇ ਪੈਦਾ ਕਰਦੇ ਆ ਜਾਨਵਰ, ਤੇ ਜਿਸ ਕੁਦਰਤੀ ਆ ਮੌਤਾਂ ਵੀ ਹੋਣੀਆਂ ਹੋਣਗੀਆਂ ਉੱਥੇ, ਉਹਨਾਂ ਦੇ ਬਚਾਅ ਲਈ ਇਲਾਜ ਵੀ ਹੋ ਸਕਦੇ। ਬਟ ਜਿਹੜੇ ਆਪਣੇ ਸਰਜਰੀ ਇਨਫੈਕਸ਼ਨ ਜਿਹੜਾ ਹੈਗਾ ਜਿਹਨੂੰ ਕਹਿੰਦੇ ਹੈਗੇ ਕਿ ਪੇਟ ਪਾੜ ਕੇ ਪੰਜਾਬੀ ਜਿਹਨੂੰ ਕਹਿੰਦੇ ਆ ਬੱਚਾ ਪੈਦਾ ਕੀਤਾ ਜਾਂਦਾ, ਇਹ ਕਿਤੇ ਨਾ ਕਿਤੇ ਦੋ ਇਹਦੇ ਪਹਿਲੂ ਆ। ਇੱਕ ਤਾਂ ਪਹਿਲੂ ਆ ਕਮਰਸ਼ੀਅਲ ਐਂਗਲ ਵੀ ਆ ਕਿ ਜਦੋਂ ਤੁਸੀਂ ਵੱਡਾ ਆਪਰੇਸ਼ਨ ਕਰਕੇ ਜਿਹਨੂੰ ਕਹਿੰਦੇ ਪਿੰਡਾਂ ਚ ਵੱਡਾ ਆਪਰੇਸ਼ਨ ਕੀਤਾ, ਉਹਦੇ ਚ ਪੈਸਾ ਵੀ ਮੋਟਾ ਲਿਆ ਜਾਂਦਾ ਜਿਹੜੀ ਕਿ ਨਾਰਮਲ ਡਿਲੀਵਰੀ ਹੋ ਸਕਦੀ ਹੁੰਦੀ ਆ। ਕੁਛ ਜਿਹੜੇ ਆ ਜਿਹੜੇ ਸ਼ਹਿਰੀ ਮਤਲਬ ਜਿਹੜੇ ਤਕਲੀਫ ਨਹੀਂ ਚੱਲਦੀ, ਅੱਗੇ ਸਾਡੀਆਂ ਔਰਤਾਂ 16 ਘੰਟੇ 18 ਘੰਟੇ 22 ਘੰਟੇ 24 ਘੰਟੇ ਦਰਦ ਜਿਹੜਾ ਹੈਗਾ ਉਹ ਸਹਿ ਲੈਂਦੀਆਂ ਸੀ ਕੰਮ। ਤੁਸੀਂ ਦੇਖੋ ਜਿਹੜੀ ਆਪਣੀਆਂ ਔਰਤਾਂ ਰੋਟੀ ਕੁੱਟਦੀਆਂ ਸੜਕਾਂ ਤੇ, ਉੱਥੇ ਡਿਲੀਵਰੀ ਕਰਨ ਤੋਂ ਬਾਅਦ ਥੋੜੀ ਦੇਰ ਬਾਅਦ ਦੁਬਾਰਾ ਫਿਰ ਰੋਟੀ ਕੁੱਟ ਰਹੀਆਂ। ਕੁਦਰਤ ਬਹੁਤ ਨੇੜੇ ਰਹਿੰਦੀਆਂ, ਜਿੱਥੇ ਆਪਣਾ ਇਹ ਸੋਲ ਪੁਣਾ ਆ ਜਾਂਦਾ, ਜਿੱਥੇ ਆ ਜਾਂਦਾ ਵੀ ਨਹੀਂ ਮੇਰਾ ਆਪਰੇਸ਼ਨ ਕਰ ਦੋ ਮੈਂ ਦਰਦ ਨਹੀਂ ਸਹਿੰਦਾ। ਸਰ ਇੱਕ ਐਂਗਲ ਇਹ ਹੈ ਤੇ ਦੂਜਾ ਜਿਹੜਾ ਕਮਰਸ਼ੀਅਲ ਐਂਗਲ ਹੈ ਜਿਹੜਾ ਜਿੱਥੇ ਲਾਲਚ ਦਾ ਐਂਗਲ ਹੈ, ਨਾਰਮਲ ਸਾਨੂੰ ਪੈਸੇ ਥੋੜੇ ਮਿਲਣੇ ਈਵਨ ਇੱਥੋਂ ਤੱਕ ਕਿ ਸਰਕਾਰ ਨੇ ਜਿਹੜੇ ਗੌਰਮੈਂਟ ਹਸਪਤਾਲਾਂ ਦੇ ਵਿੱਚ ਇਨਸੈਂਟਿਵ ਦਿੱਤੇ ਵੀ ਆ ਪੰਜਾਬ ਸਰਕਾਰ ਨੇ ਜਾਂ ਸੈਂਟਰਲ ਗੌਰਮੈਂਟ ਨੇ, ਕਿ ਅਸੀਂ ਜੇ ਸਰਜਰੀ ਇਨਸੈਕਸ਼ਨ ਰਾਤ ਨੂੰ ਕਰੇਗਾ ਕੋਈ ਅੱਧ ਤੋਂ ਅੱਧ 3,000 ਰੁਪਇਆ ਪਰ ਸਰਜਰੀ ਇਨਸੈਕਸ਼ਨ ਤੇ ਦੇਵਾਂਗੇ। ਤੇ ਹੁਣ ਕੀ ਲੱਗ ਗਿਆ ਕਿ ਜਿਹੜੀ ਐਮਰਜੈਂਸੀ ਦੇਵਾਂਗੇ, ਜੇ ਹੁਣ ਕੀ ਲੱਗ ਗਿਆ ਕਿ ਜਿਹਨਾਂ ਸਰਜਰੀਅਨ ਯਾਨੀ 40% 50% ਸਰਜਰੀਅਨ ਜੇ 500 ਡਿਲੀਵਰੀ ਹੁੰਦੀ ਆ ਤੇ 250 ਸਰਜਰੀਅਨ ਰਾਤ ਨੂੰ ਹੋਣ ਲੱਗ ਗਿਆ, ਤੇ ਹੁੰਦਾ ਵੀ ਰਾਤ ਨੂੰ 8 ਵਜੇ ਤੋਂ ਲੈ ਕੇ 11 ਵਜੇ ਤੱਕ ਤੇ ਸਵੇਰੇ 7 ਤੋਂ 5 ਤੋਂ ਲੈ ਕੇ 7 ਵਜੇ। ਸੋ ਇਹਦੇ ਚ ਜਿਹੜਾ ਪ੍ਰਬੰਧ ਜਾਂ ਡਾਕਟਰ ਦਾ ਲਾਲਚ ਇਹ ਵੀ ਹੈ, ਬਟ ਨੋਰਮਲੀ 5 ਤੋਂ 6% 10% ਤੱਕ ਮੰਨਿਆ ਜਾਂਦਾ ਕਿ ਸਰਜਰੀ ਇਨਫੈਕਸ਼ਨ ਜਿਹੜਾ ਉਹਦੀ ਸੰਭਾਵਨਾ ਹੁੰਦੀ, ਬਟ ਇੰਨਾ ਜ਼ਿਆਦਾ ਇਹਦੇ ਚ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਹੈਗਾ ਕਮਰਸ਼ੀਅਲਾਈਜ਼ ਹੈਲਥ ਹੋ ਰਹੀ ਹੈ ਦਿਨੋ ਦਿਨ, ਉਹਦੇ ਚੋ ਇਹ ਨਿਕਲਦਾ ਸਾਰਾ। ਐਂਡ ਮੈਂ ਇੱਕ ਹੋਰ ਗੱਲ ਕਹਿ ਦਿੰਦਾ ਕਿ ਅੱਜ ਦੀ ਸਮੇਂ ਚ ਜਦੋਂ ਰਿਸੈਸ਼ਨ ਦਾ ਦੌਰ ਚੱਲ ਰਿਹਾ ਹੈਗਾ, ਦੁਨੀਆ ਭਰ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੋ ਰਹੀ ਆ ਉਹ ਜ਼ਿਆਦਾਤਰ ਜਾਂ ਤਾਂ ਜੰਗਾਂ ਹਥਿਆਰਾਂ ਤੇ ਹੋ ਰਹੀ ਹੈ, ਉਹ ਵਿਕ ਰਹੀ ਹੈ, ਤੇ ਜਾਂ ਮੈਡੀਸਨ ਤੇ, ਮੈਡੀਸਨ ਮੈਡੀਕਲ ਇੰਡਸਟਰੀ ਜਿਵੇਂ ਹੈਲਥ ਇੰਡਸਟਰੀ ਕਹਿਣ ਲੱਗ ਗਏ ਕਿ ਹੈਲਥ ਇੱਕ ਉਦਯੋਗ ਬਣ ਗਿਆ, ਤੇ ਜਦੋਂ ਉਦਯੋਗ ਬਣ ਜਾਏਗਾ ਹੈਲਥ ਉਦੋਂ ਵੈਲਫੇਅਰ ਦਾ ਕੰਸੈਪਟ ਵਿੱਚੋਂ ਚਲਾ ਜਾਏਗਾ, ਉਦੋਂ ਜਿਹੜਾ ਦਵਾਈ ਵੀ ਬਣੇਗੀ ਜਾਂ ਇਲਾਜ ਵੀ ਹੋਏਗਾ ਉਹ ਮੁਨਾਫੇ ਲਈ, ਡਾਕਟਰ ਵੀ ਬਣਦਾ ਤੇ ਉਹ ਮੁਨਾਫਾ ਕਮਾਉਣ ਲਈ ਬਣਦਾ, ਸੇਵਾ ਕਰਨ ਲਈ ਬਣਦਾ। ਸੋ ਇਹ ਜਿਹੜਾ ਇਹ ਸਿਸਟਮ ਜਿਨ੍ਹਾਂ ਪ੍ਰਸਿੱਧੀਆਂ ਚੋਂ ਅਸੀਂ ਲੰਘ ਰਹੇ ਹਾਂ, ਇੰਨੀ ਕਾਣੀ ਵੰਡ ਜਿੰਨੀ ਹੋਈ ਵੀ ਹੈ ਸਮਾਜ ਚ, ਇੰਨੀ ਪੋਲਰਾਈਜੇਸ਼ਨ ਹੋ ਗਈ, ਉਹਦੀ ਉਹਨਾਂ ਪ੍ਰਸਿੱਧੀਆਂ ਚੋਂ ਪੈਦਾ ਹੋਇਆ ਜਿਹੜਾ ਡਾਕਟਰ ਉਹ ਇਸੇ ਤਰ੍ਹਾਂ ਦੀ ਹੋਏਗਾ, ਤੇ ਸਾਨੂੰ ਇਸ ਦੀਆਂ ਪ੍ਰਸਿੱਧੀਆਂ ਵਰਤਣੀਆਂ ਪੈਣਗੀਆਂ। ਨਾ ਕਿ ਜਿਹੜਾ ਹੈਗਾ ਡਾਕਟਰ ਨੂੰ ਕਿੰਨਾ ਕੁ ਸਮਝਿਆ, ਪਹਿਲਾਂ ਕਹਿੰਦੇ ਸੀ ਰੱਬ ਦਾ ਰੂਪ ਆ ਜੀ, ਕਈ ਕਹਿੰਦੇ ਤੁਸੀਂ ਤਾਂ ਰੱਬ ਦਾ ਰੂਪ ਆ ਜੀ, ਤੁਸੀਂ ਡਾਕਟਰ ਲੋਕ ਜਿਹੜੇ ਹੈਗੇ ਆ ਤੁਹਾਨੂੰ ਤਾਂ ਇਹ ਨਹੀਂ ਕਰਨਾ ਚਾਹੀਦਾ, ਬਿਲਕੁਲ ਮੈਂ ਸਹਿਮਤ ਹਾਂ ਵੀ ਨਹੀਂ ਕਰਨਾ ਚਾਹੀਦਾ, ਬਟ ਬਾਕੀ ਸਾਰਾ ਸਮਾਜ ਜੇ ਤੁਸੀਂ ਗੰਢ ਲਿਆ ਪਿਆ ਉੱਥੇ ਡਾਕਟਰ ਵੀ ਉਸੇ ਸਮਾਜ ਦਾ ਪ੍ਰੋਡਕਟ ਹੈ, ਜੋ ਜਿਸ ਤਰ੍ਹਾਂ ਜਿਸ ਹਾਲਾਤਾਂ ਚ ਆਇਆ ਉਸੇ ਤਰ੍ਹਾਂ ਲਾਲਚੀ ਉਹ ਵੀ ਹੋਏਗਾ, ਜਿਵੇਂ ਇੰਡਸਟਰੀ ਲਾਲਚੀ ਹੈ, ਸਾਰੀਆਂ ਫਾਰਮਾਸਿਟੀਕਲ ਕੰਪਨੀ ਤੁਸੀਂ ਦੇਖ ਲਿਆ ਹੋਣਾ ਕਿ ਜਿਹੜੀ ਇਲੈਕਟ੍ਰੋਨ ਬੌਂਡ ਦਾ ਰੌਲਾ ਪਿਆ ਗਿਆ ਦੇਸ਼ ਦੇ ਵਿੱਚ, ਉਹ ਚ 1,000 ਕਰੋੜ ਦੇ ਬੌਂਡ ਫਾਰਮਾਸਿਟੀਕਲ ਕੰਪਨੀਆਂ ਨੇ 35 ਨੇ ਖਰੀਦੇ ਹੋਏ ਆ, ਤੇ ਜਿਨ੍ਹਾਂ ਨੇ ਉਹ ਖਰੀਦੇ ਹੋਏ ਤਾਂ ਮਤਲਬ ਉਹਦੇ ਚ ਜਿਹੜਾ ਅੱਧੇ ਤੋਂ ਵੱਧ ਜਿਹੜਾ ਕੰਮ ਹੋ ਜਾਂਦਾ ਸਰਕਾਰ ਨੂੰ ਦੇਵੇ ਆ ਉਹਦਾ ਪੈਸਾ, ਉਹਨਾਂ ਤੋਂ ਕੁਛ ਉਹਨਾਂ ਨੂੰ ਕੀ ਉਹਨਾਂ ਨੂੰ ਗਰੰਟੀ ਉਹਨੂੰ ਕਿਉਂ ਦੇਣੀ ਪੈ ਰਹੀ, ਕਿਉਂ ਉਹਨਾਂ ਤੋਂ ਫਾਲਤੂ ਜਿਹੜੇ ਹੈਗੇ ਆ ਲੈਣੇ, ਲਾਭ ਜਗ੍ਹਾ ਸਸਤੀ ਲੈਣੀ, ਮੈਡੀਸਨ ਜਿਹੜੀ ਆ ਉਹ ਕਰਾਉਣੀ। ਮੈਂ ਗੈਰ ਮਨੁੱਖੀ ਜਿਹੜਾ ਕੰਮ ਹੁੰਦਾ ਇੱਕ ਕੋਰੋਨਾ ਦੇ ਦੌਰ ਚ ਰੈਮਡੇਸਿਵਿਰ ਇੰਜੈਕਸ਼ਨ ਲੱਗਦਾ ਸੀ 45,000 ਦਾ ਇੰਜੈਕਸ਼ਨ, ਜਿਹੜਾ ਕਿ ਸਾਡੇ ਐਕਸਪਰਟ ਡਾਕਟਰ ਉਦੋਂ ਦੇ ਉਹ ਕਹਿੰਦੇ ਸੀ ਵੀ ਲੋੜ ਨਹੀਂ, ਪਰ ਫਿਰ ਵੀ ਲਾਂਚ ਕੀਤਾ ਗਿਆ ਇੰਡੀਆ ਦੇ ਵਿੱਚ, ਤੇ ਕਬਲ ਜੀ ਬੱਚੇ ਨੇ ਮੰਨਿਆ ਵੀ ਇਹਦੀ ਕੋਈ ਲੋੜ ਨੀ ਤੇ ਹਜ਼ਾਰਾਂ ਕਰੋੜਾਂ ਲੋਕਾਂ ਨੇ ਉਹ ਜਿੰਨਾ ਜਿਹੜੇ ਅਫੋਰਡ ਕਰਦੇ ਸੀ ਉਹਨਾਂ ਲਵਾਇਆ ਤੇ ਜਿਹੜੇ ਨਹੀਂ ਵੀ ਕਰਦੇ ਸੀ ਜਾਂ ਬੰਦਾ ਬਚਾਉਣ ਉਹਦਾ ਫਾਇਦਾ ਕੁਛ ਨੀ ਸੀ ਜਿਹੜਾ ਮੌਤ ਦੇ ਮੂੰਹ ਚਲਾ ਗਿਆ ਉਹ ਚਲਾ ਗਿਆ ਪਰ ਉਹਦੇ ਚੋਂ ਮੋਟੀ ਕਮਾਈ ਜਿਹੜੀ ਆ ਪਤਾ ਨੀ ਕਿੰਨੇ ਸੌਕਣਾ ਉਹ ਕਰੋੜਾਂ ਦੇ ਤੌਰ ਤੇ ਹੋਈ ਸੋ ਜਿਹੜੀ ਹੈਲਥ ਦੀ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਹੈਲਥ ਦੀ ਕਮਰਸ਼ੀਅਲਾਈਜੇਸ਼ਨ ਹੋ ਰਹੀ ਹੈ ਮਨੁੱਖੀ ਸਿਹਤ ਤੇ ਜਿਹੜਾ ਪੈਸਾ ਬਣਾਇਆ ਜਾ ਰਿਹਾ ਇਹ ਵੀ ਇੱਕ ਚਿੰਤਾ ਦਾ ਵਿਸ਼ਾ
ਜੀ ਡਾਕਟਰ ਸਾਹਿਬ ਮੈਂ ਤਾਂ ਬਹੁਤ ਲੰਮੀ ਆਸ ਰੱਖੀ ਹੋਈ ਹੈ ਕਿ ਤੁਹਾਡੇ ਤੋਂ ਮੈਂ ਚੰਗੀ ਤਰ੍ਹਾਂ ਮਨੁੱਖੀ ਸਰੀਰ ਵਿਗਿਆਨ ਸਮਝਣ ਦੀ ਕੋਸ਼ਿਸ਼ ਕਰਾਂ ਇਸ ਪ੍ਰੋਗਰਾਮ ਦੇ ਜ਼ਰੀਏ ਜੇ ਮੈਂ ਸਮਝਾਂਗਾ ਤਾਂ ਮੇਰੇ ਸੁਣਨ ਵਾਲੇ ਵੀ ਕਾਫੀ ਹੱਦ ਤੱਕ ਸਮਝਣਗੇ ਇੱਕ ਮੇਰਾ ਸਵਾਲ ਹੋਰ ਹੈ ਮੈਂ ਬੜੇ ਕੁਦਰਤੀ ਲੈਵਲ ਦੇ ਪਹਿਲੇ ਸਵਾਲ ਤੁਹਾਨੂੰ ਕਰਨੇ ਚਾਹਾਂਗਾ ਜਿਵੇਂ ਕੁਝ ਜੀਵ ਜੰਤੂਆਂ ਦੇ ਵਿੱਚ ਡਾਕਟਰ ਸਾਹਿਬ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਦੇ ਪ੍ਰਜਨਨ ਦਾ ਇੱਕ ਖਾਸ ਮੌਸਮ ਹੁੰਦਾ ਜਿਸ ਮੌਸਮ ਚ ਆ ਕੇ ਉਹ ਬੱਚੇ ਪੈਦਾ ਕਰਦੇ ਨੇ ਕੀ ਸਾਰੇ ਜੀਵ ਜੰਤੂਆਂ ਵਿੱਚ ਇਸ ਤਰ੍ਹਾਂ ਹੁੰਦਾ ਹੁਣ ਮਨੁੱਖ ਦੇ ਵਿੱਚ ਤਾਂ ਮੈਂ ਕੈਲੰਡਰ ਦੀ ਹਰ ਤਰੀਕ ਚ ਬੱਚੇ ਪੈਦਾ ਹੁੰਦੇ ਦੇਖੇ ਆ ਹਨਾ ਐਸਾ ਕੋਈ ਦਿਨ ਮਹੀਨਾ ਨਹੀਂ ਜਦੋਂ ਕੋਈ ਬੱਚਾ ਪੈਦਾ ਨਾ ਹੁੰਦਾ ਹੋਵੇ ਕੀ ਅਸੀਂ ਸਾਰਾ ਸਾਲ ਬੱਚੇ ਪੈਦਾ ਕਰਨ ਲਈ ਕੁਦਰਤੀ ਰੂਪ ਵਿੱਚ ਆ ਜਾਂ ਮਨੁੱਖ ਵਾਸਤੇ ਵੀ ਕੁਦਰਤ ਨੇ ਕੋਈ ਐਸਾ ਸਮਾਂ ਬਣਾਇਆ ਸੀ ਕਿ ਇਨ੍ਹਾਂ ਦਿਨਾਂ ਚ ਪ੍ਰਜਨਨ ਕੀਤਾ
ਮਨੁੱਖ ਕੁਦਰਤੀ ਹੈ ਕਿ ਸਾਰੇ ਜਿਹੜੇ ਜੀਵ ਜੰਤੂ ਉਹਨਾਂ ਦਾ ਵੱਖਰਾ ਵੱਖਰਾ ਸਿਸਟਮ ਹੈ ਕਈ ਸੀਜ਼ਨਲ ਜਿਹੜੇ ਹੈਗੇ ਆ ਪ੍ਰਜਨਨ ਕਿਰਿਆ ਹੁੰਦੀ ਹੈ ਕਈਆਂ ਦੀ ਮਨੁੱਖ ਦਾ ਜਿਹੜਾ ਹੈਗਾ ਇਹ ਸਿਸਟਮ ਹੈ ਕਿ ਔਰਤ ਜੋ ਹੈ ਉਹ ਉਹਦਾ ਜਿਹੜਾ ਸਾਈਕਲ ਚੱਲਦਾ ਮੈਂਸਟਰਲ ਸਾਈਕਲ ਜਿਹਨੂੰ ਕਹਿੰਦੇ ਆ ਉਹ 28 ਦਿਨ ਜਾਂ 21 ਦਿਨ ਦਾ
ਅੱਛਾ ਜੀ
ਤੇ ਉਹਦੇ ਮਿਡਲ ਦੇ ਵਿੱਚ ਜਿਹੜੀ ਆ ਉਹ 21 ਦਿਨ ਦੇ ਜਾਂ 28 ਦਿਨ ਦੇ ਵਿੱਚ ਬੇਸਿਕ ਜ਼ਿਆਦਾਤਰ 28 ਹੁੰਦੇ ਆ ਕਈ 21 ਵੀ ਹੁੰਦੇ ਆ ਉਹਦੇ ਮਿਡਲ ਦੇ ਵਿੱਚ ਜਿਹੜਾ ਹੈਗਾ ਉਹ 4-5 ਦਿਨ ਜਦੋਂ ਉਹ ਜਿਹੜੇ ਉਹਨਾਂ ਦੇ ਸੈਕਸੁਅਲਾਈਜ਼ ਬਣਦੇ ਆ ਪਤੀ ਪਤਨੀ ਦੇ ਉਦੋਂ ਬੱਚਾ ਪੈਦਾ ਹੋਣ ਦੀ ਉਹਦੀ ਸਮਰੱਥਾ ਹੁੰਦੀ ਆ ਸੋ ਜਨਰਲੀ ਅਸੀਂ ਉਮਰ ਲੈਂਦੇ ਹਾਂ 15 ਤੋਂ ਲੈ ਕੇ 45 ਸਾਲ ਦੀ ਏਜ ਤੱਕ ਜਦੋਂ ਪ੍ਰੋਪਰਟੀ ਜਿਹੜੀ ਹੈਗੀ ਆ ਉਹ ਤਿਆਰ ਹੋ ਜਾਂਦੀ ਆ ਉਹਦੀ ਮਾਂਵਾਰੀ ਸ਼ੁਰੂ ਹੋ ਜਾਂਦੀ ਪੰਜਾਬੀ ਔਰ 45 ਐਵਰੇਜ ਮੰਨਦੇ ਆ ਕੋਈ 48 ਵੀ ਹੋ ਜਾਂਦੇ ਵਿਆਹ ਵੀ ਹੋ ਜਾਂਦੇ ਕੋਈ ਮਤਲਬ 15-2 ਸਾਲ ਪਹਿਲਾਂ ਵੀ ਹੋ ਜਾਂਦੇ ਆ ਬਟ ਜਨਰਲੀ 30 ਸਾਲ ਦਾ ਵਕਤ ਹੈ ਜਿਹਦੇ ਚ ਤੁਸੀਂ 12-28 ਦਿਨ ਨਾਲ ਤੁਸੀਂ ਉਹਨਾਂ ਡਿਵਾਈਡ ਕਰ ਲਓ ਇਹਨਾਂ ਦਿਨਾਂ ਨੂੰ ਉਨੇ ਵਜੇ ਔਰਤ ਜਿਹੜੀ ਹੈਗੀ ਆ ਉਹ ਤਿਆਰ ਮਤਲਬ ਉਨੇ ਸਮੇਂ ਬੱਚੇ ਪੈਦਾ ਕਰਦੇ ਯੋਗ ਹੁੰਦੇ
ਜੀ ਡਾਕਟਰ ਸਾਹਿਬ ਆਪਾਂ 1.5 ਮਿੰਟ ਦੀ ਉਹ ਬ੍ਰੇਕ ਲਵਾਂਗੇ ਜੀ ਵਿੱਚ ਬਸ ਮਾੜਾ ਜਿਹਾ ਸਾਹ ਲੈ ਲਈਏ ਤੇ ਫਿਰ ਅਗਲੇ ਹਿੱਸੇ ਵਿੱਚ ਆਪਾਂ ਇਸੇ ਗੱਲਬਾਤ ਨੂੰ ਜਾਰੀ ਰੱਖਦੇ ਹਾਂ ਜੀ ਤੇ ਸਾਡੇ ਸਟੂਡੀਓ ਦਾ ਨੰਬਰ ਤੁਸੀਂ ਯਾਦ ਰੱਖਣਾ ਜੀ 416-620-1778 416-620-1778 ਔਰ ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਈ ਸਵਾਲ ਡਾਕਟਰ ਸਾਹਿਬ ਨੂੰ ਕਰਨਾ ਹੋਵੇ ਤਾਂ 7802437033 ਮੇਰਾ ਸੈੱਲ ਨੰਬਰ ਹੈ ਮੈਂ ਤੁਹਾਡੀ ਕਾਲ ਵਿੱਚ ਮਰਜ ਕਰਾਂਗਾ ਤੇ ਫਿਰ ਆਪਾਂ ਗੱਲਬਾਤ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ ਤੇ ਇੱਕੋ ਨਾਂ ਯਾਦ ਰੱਖੋ ਆਰੀਫਾ ਮੁਜ਼ੱਫਰ ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
You're listening to The Current Affairs with Ramanjit Sidhu.
ਦਾ ਕਰੰਟ ਅਫੇਅਰਸ ਪ੍ਰੋਗਰਾਮ ਦੇ ਵਿਚ ਤੁਹਾਡਾ ਇਕ ਵਾਰ ਫੇਰ ਸਵਾਗਤ ਹੈ ਮੈਂ ਡਾਕਟਰ ਇੰਦਰਵੀਰ ਗਿੱਲ ਸਾਹਿਬ ਦੇ ਨਾਲ ਗੱਲਬਾਤ ਕਰ ਰਿਹਾ ਅਸੀਂ ਮਨੁੱਖ ਦੀ ਸ਼ੁਰੂਆਤ ਤੋਂ ਇਹ ਸਫ਼ਰ ਸ਼ੁਰੂ ਕਰਨਾ ਦਵਾਈਆਂ ਤੱਕ ਵੀ ਆਉਣਾ ਵਿਚ ਵਿਚ ਨੂੰ ਡਾਕਟਰ ਸਾਹਿਬ ਬਹੁਤ ਸੋਹਣੀ ਇਲਸਟ੍ਰੇਸ਼ਨ ਦੇ ਰਹੇ ਨੇ ਕਿ ਮੌਜੂਦਾ ਯੁੱਗ ਦੇ ਵਿਚ ਅਸੀਂ ਆਪਣੇ ਜੀਵਨ ਵਿਚ ਕਿਹੋ ਜਿਹੀਆਂ ਚੁਣੌਤੀਆਂ ਪੈਦਾ ਕਰ ਲਈਆਂ ਪਹਿਲਾ ਸਵਾਲ ਤਾਂ ਇਹ ਸੀ ਕਿ ਮਨੁੱਖ ਦੀ ਪ੍ਰਜਨਨ ਦੀ ਪ੍ਰਕਿਰਿਆ ਕਿਹੋ ਜਿਹੀ ਹੈ ਤੇ ਕਿਉਂ ਉਹ ਗੈਰ ਕੁਦਰਤੀ ਤੌਰ ਤੇ ਆਪਣੇ ਆਪ ਨੂੰ ਢਾਲ ਕੇ ਬਹਿ ਗਿਆ। ਦੂਸਰੀ ਗੱਲ ਸੀ ਕਿ ਕੋਈ ਸੀਜ਼ਨ ਵੀ ਹੁੰਦਾ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਮੈਂ ਹੋਰ ਤੁਹਾਡੇ ਤੋਂ ਪੁੱਛਣੀ ਚਾਹੁੰਦਾ, ਜਿਹੜੀ ਕਿ ਅਸ਼ਲੀਲਤਾ ਦੇ ਪੱਧਰ ਤੱਕ ਵੀ ਪਹੁੰਚ ਗਈ ਹੈ, ਬਾਕੀ ਜੀਵ ਜੰਤੂਆਂ ਦੇ ਵਿੱਚ ਜਿਹੜੀ ਪ੍ਰਜਨਨ ਦੀ ਪ੍ਰਕਿਰਿਆ ਆ ਉਹ ਬੱਚੇ ਪੈਦਾ ਕਰਨ ਤੱਕ ਸੀਮਿਤ ਹੁੰਦੀ ਹੈ। ਉਸ ਦੌਰਾਨ ਜੇ ਦੋ ਮੇਲ ਇਕੱਠੇ ਹੋ ਜਾਣ ਤੇ ਇੱਕ ਫੀਮੇਲ ਹੋਵੇ ਤਾਂ ਝਗੜਾ ਲੜਾਈ ਜਿਹੜੀ ਅਸੀਂ ਅੱਜ ਵੀ ਮਨੁੱਖਾਂ ਦੇ ਰੂਪ ਦੇ ਵਿੱਚ ਨਜਾਇਜ਼ ਸਬੰਧਾਂ ਦੇ ਰੂਪ ਦੇ ਵਿੱਚ ਕਤਲਾਂ ਦੇ ਰੂਪ ਚ ਦੇਖਦੇ ਹਾਂ, ਇਹ ਅਕਸਰ ਹੁੰਦਾ ਵਾਪਰਦਾ ਰਹਿੰਦਾ ਆ। ਪਰ ਇਹ ਮਨੁੱਖ ਸਾਲ ਭਰ ਜਿਸ ਤਰ੍ਹਾਂ ਦਾ ਕੰਮ ਹੀ ਬਣ ਕੇ ਆਪਾਂ ਜੋ ਕਰਦੇ ਹਾਂ, ਅਸੀਂ ਕਾਮ ਕ੍ਰੋਧ ਦੀਆਂ ਗੱਲਾਂ ਕਰਦੇ ਹਾਂ, ਇਹ ਚੀਜ਼ਾਂ ਸਾਡੇ ਤੇ ਇੰਨੀਆਂ ਹਾਵੀ ਜਦੋਂ ਹੋਈਆਂ ਨੇ ਕਿ ਇਹਨਾਂ ਦਾ ਵੀ ਕੋਈ ਸਮਾਜਿਕ ਵਰਤਾਰੇ ਵਿੱਚ ਕੋਈ ਰੋਲ ਹੈ ਕਿ ਸਾਡੇ ਕੋਲ ਜਿਵੇਂ ਪੋਰਨੋਗ੍ਰਾਫੀ ਬਹੁਤ ਵੱਧ ਚੁੱਕੀ ਹੈ, ਹਾਂਜੀ ਅਸੀਂ ਕੌਂਟਰਾਸੈਪਟਿਵਸ ਦੀ ਗੱਲ ਕਰਦੇ ਹਾਂ। ਮੈਂ ਬਹੁਤ ਜ਼ਮਾਨੇ ਤੋਂ ਦੇਖਦਾ ਆਇਆ ਕਿ ਏਡਸ ਦੇ ਨਾਂ ਤੇ ਵੀ ਬੜਾ ਪ੍ਰਚਾਰ ਹੋਇਆ, ਅੰਦਰ ਖਾਤੇ ਅਸੀਂ ਬੜਾ ਸੌਫਟ ਪੋਰਨ ਦੀ ਗੱਲ ਕਰਦੇ ਹਾਂ। ਇਹ ਅਸੀਂ ਪੋਰਨ ਵੱਲ ਇੰਨਾ ਇਨਕਲਾਈਨ ਕਿਉਂ ਹੋ ਗਏ ਤੇ ਮਤਲਬ ਕਿ ਸਾਡੀ ਜੀਵਨ ਜਾਂਚ ਲੜਖੜਾਉਂਦੀ ਕਿਉਂ ਰਹਿੰਦੀ ਹੈ?
ਇਹਦੇ ਚ ਇੱਕ ਦਿੱਕਤ ਕਿੱਥੇ ਆ, ਜਿਹੜੀ ਸਭ ਤੋਂ ਜਿਹੜੀ ਘੱਟ ਸਟੱਡੀ ਹੋਈ ਜਿਸ ਏਜ ਦੀ ਮਨੁੱਖ ਅੰਡਰ ਸਟੱਡੀ ਹੋਈ ਆ ਉਹ ਹੈ ਐਡੋਲੈਸੈਂਟ ਏਜ। ਇਹਦੀ ਤੇ ਐਡੋਲੈਸੈਂਟ ਐਜੂਕੇਸ਼ਨ ਜਿਹੜੀ ਬੱਚਿਆਂ ਨੂੰ 12 ਤੋਂ ਲੈ ਕੇ 14-15 ਸਾਲ ਤੱਕ ਮਿਲਣੀ ਚਾਹੀਦੀ ਸੀ ਉਹ ਐਜੂਕੇਸ਼ਨ, ਕਿ ਇਹ ਸਾਰੀ ਜਿਹੜੀ ਪ੍ਰਜਨਨ ਕਿਰਿਆ ਹੈ ਕੀ ਹੈ। ਇਹ ਪੰਜਾਬ ਦੇ ਵਿੱਚ ਖਾਸ ਕਰਕੇ ਇਹਦਾ ਕੋਈ ਜ਼ਿਕਰ ਨਹੀਂ ਹੁੰਦਾ। ਲੜਕੀਆਂ ਨੂੰ ਇਹਦੀ ਜਾਣਕਾਰੀ ਜਿਹੜੀ ਮਾਵਾਂ ਤਾਂ ਦੇ ਦਿੰਦੀਆਂ, ਪਰ ਜਿਹੜੇ ਲੜਕੇ ਆ ਉਹਨਾਂ ਦੇ ਬਾਪ ਜਾਂ ਉਹ ਇਹ ਗੱਲਾਂ ਸਾਂਝੀਆਂ ਨਹੀਂ ਕਰਦੇ, ਉਹ ਬਾਹਰੋਂ ਅੰਦਰੋਂ ਜਿਹੜੀਆਂ ਸੁਣ ਕੇ ਇਹ ਸਾਰੇ ਮਾਮਲੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਤੇ ਉੱਥੋਂ ਉਤੇਜਨਾ ਪੈਦਾ ਹੋ, ਉਸ ਉਤੇਜਨਾ ਚ ਫਿਰ ਜਿਹੜਾ ਜਦੋਂ ਖੁੱਲਾ ਪਾਣਾ ਪੱਛਮੀ ਦੇਸ਼ਾਂ ਦੇ ਵਿੱਚ, ਤੁਸੀਂ ਉੱਥੇ ਦੇਖੋਗੇ ਉੱਥੇ ਅਸਲੀਅਤ ਤਾਂ ਨਹੀਂ ਕਹਾਂਗੇ, ਉੱਥੇ ਰਿਲੇਸ਼ਨ ਹੈ ਕਿਸੇ ਦੀ ਉਹ ਵਧੀਆ ਚਾਹੁੰਦੇ ਆਪਸ ਵਿੱਚ, ਜਿਸ ਤਰ੍ਹਾਂ ਦਾ ਰੇਪ ਹੁੰਦੇ ਜਾਂ ਦੂਜਾ ਕੁਛ ਹੁੰਦਾ ਇਹ ਆਪਣੇ ਦੇਸ਼ਾਂ ਚ ਆਪਣੇ ਰੀਜ਼ਨ ਇਸ ਐਡੋਲੈਸੈਂਟ ਏਜ ਐਕਟ ਜਿਹੜਾ ਇੰਨਾ ਇੰਨਾ ਰੂੜੀਵਾਦੀ ਖਿਆਲਾਂ ਨਾਲ ਚਾਹੁੰਦਾ ਤੇ ਅਮਲ ਕੋਈ ਹੋਰ ਤੁਰਿਆ ਫਿਰੇ, ਕਿਉਂਕਿ ਹੁਣ ਜਿਵੇਂ ਜਦੋਂ ਸਰਮਾਏਦਾਰੀ ਯੁੱਗ ਆਇਆ ਜਾਂ ਖੁੱਲ੍ਹਾਪਣ ਆਇਆ ਲਿਬਰਟੀ ਮਤਲਬ ਆਈ ਹੈ, ਉਦੋਂ ਵੀ ਬੱਚਿਆਂ ਨੂੰ ਜ਼ਿਆਦਾ ਮਿਲ ਗਿਆ ਬਹੁਤ ਜ਼ਿਆਦਾ, ਉਸ ਐਕਸਪੋਜਰ ਚ ਉਹਨਾਂ ਨੂੰ ਜਿਹੜਾ ਬੇਸਿਕ ਗਿਆਨ ਆ ਉਸ ਚੀਜ਼ ਦਾ ਐਡੋਲੈਸੈਂਟ ਏਜ ਦਾ ਉਹਦੇ ਚ ਕਿਹੜੀਆਂ ਕਿਹੜੀਆਂ ਇਨਕਲਾਬੀ ਸਰੀਰ ਵਿਚ ਤਬਦੀਲੀਆਂ ਆਉਂਦੀਆਂ ਉਹ ਇੰਨੀ ਤੇਜ਼ੀਆਂ ਆਉਂਦੀਆਂ ਕਿ ਉਹ ਆਪਣੇ ਆਪ ਨੂੰ ਕੰਟਰੋਲ ਕਰਨਾ ਉਹਨੂੰ ਔਖਾ ਹੋ ਜਾਂਦਾ, ਉਹਦੇ ਚੋਂ ਨਿਕਲਦਾ ਇਹ ਸਾਰਾ ਚੀਜ਼ ਜੇ ਪਹਿਲਾਂ ਗਾਈਡ ਕੀਤਾ ਹੁੰਦਾ, ਜੇ ਸਕੂਲਾਂ ਦਾ ਐਜੂਕੇਸ਼ਨ ਦਾ ਹਿੱਸਾ ਹੁੰਦਾ ਇੱਥੋਂ ਤੱਕ ਕਿ ਟੀਚਰ ਜਿਹੜਾ ਮੈਂ ਪਰਸਨਲ ਐਗਜ਼ਾਮਪਲ ਵੀ ਦੇ ਸਕਦਾ ਕਿ ਕਲਾਸ ਦੇ ਵਿੱਚ HIV ਦਾ ਏਡਸ ਦਾ ਇੱਕ ਚੈਪਟਰ ਸੀ, ਟੀਚਰਸ ਨੇ ਆਪ ਨੂੰ ਪੜਾਇਆ, ਮੈਨੂੰ ਪਰਸਨਲੀ ਬੁਲਾਇਆ ਜੀ ਤੁਸੀਂ ਸਾਡੇ ਜਿਹੜੇ ਹੈਗੇ ਆ ਸਕੂਲ ਦੇ ਵਿਦਿਆਰਥੀਆਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਤੁਸੀਂ ਇਹਦੇ ਬਾਰੇ ਦੱਸ ਕੇ ਜਾਓ ਕਿ ਸਾਡੇ ਕੋਲ ਲਫ਼ਜ਼ਾਂ ਨੀ ਅਸੀਂ ਕਿੰਨਾ ਲਫ਼ਜ਼ਾਂ ਨਾਲ ਇਹਨਾਂ ਨੂੰ ਦੱਸ ਸਕੀਏ। ਸੋ ਜੇ ਟੀਚਰਾਂ ਕੋਲ ਵੀ ਇਹ ਕਲਾ ਨੀ ਇਸ ਗੱਲ ਨੂੰ ਸਮਝਾਉਣ ਲਈ ਜਿਸ ਨਾਲ ਆਪਾਂ ਗੱਲਾਂ ਕਰ ਰਹੇ ਹਾਂ, ਤੇ ਫਿਰ ਇਹ ਕਿਸਦੇ ਕੋਲੇ ਹੋਊਗੀ? ਇਹ ਉਹਦੇ ਵਿੱਚੋਂ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਲੈਪਸ ਜਿਹੜੇ ਆ ਇਹ ਉਹਦੇ ਚੋਂ ਹੀ ਨਿਕਲਦਾ।
ਡਾਕਟਰ ਸਾਹਿਬ, ਜਦੋਂ ਮੈਂ 7th-8th ਦੇ ਵਿੱਚ ਪੜ੍ਹਦਾ ਸੀ ਨਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ, ਤੇ ਉਦੋਂ ਵੀ ਇਹ ਚੈਪਟਰ ਆਇਆ ਤੇ ਸਾਡੀ ਮੈਡਮ ਨੇ ਉਹ 2-3 ਪੇਜ ਪਲਟ ਦਿੱਤੇ ਸੀ, ਤੇ ਇੱਕ ਵਾਰ ਤਾਂ ਉਹਦੇ ਉੱਤੇ ਹੱਥ ਵੀ ਰੱਖ ਦਿੱਤਾ, ਕਿਉਂਕਿ ਉਹਦੇ ਉੱਤੇ ਥੋੜੇ ਜਿਹੇ ਡੰਗੇ ਚਿੱਤਰ ਤਾਂ ਨਹੀਂ ਕਹੇ ਜਾ ਸਕਦੇ, ਉਹਦੇ ਉੱਤੇ ਸਿਰਫ ਗ੍ਰਾਫ ਹੀ ਬਣੇ ਹੁੰਦੇ ਸੀਗੇ, ਹੈਨਾ ਜੀ, ਤੇ ਉਹ ਗ੍ਰਾਫ ਵੀ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਜਿਵੇਂ ਆਪਾਂ ਪੌਰਨ ਦੇ ਵਿੱਚ ਦੇਖਦੇ ਆ ਜਾਂ ਫਿਲਮੀ ਐਕਟਰਾਂ ਦੇ ਸਰੀਰਕ ਅੰਗ ਦਿਖਾ ਦਿੱਤੇ ਜਾਂਦੇ ਆ, ਉਸ ਤਰ੍ਹਾਂ ਦੀ ਗੱਲ ਨਹੀਂ ਸੀ ਹੁੰਦੀ, ਪਰ ਇਹਨਾਂ ਤੋਂ ਇੰਨੀ ਜ਼ਿਆਦਾ ਟੈਬੂ ਹੁੰਦੀ ਹੈ ਕਿ ਅੱਜ ਵੀ ਮੈਂ ਇੰਨਾ ਪੜ੍ਹ ਲਿਖ ਕੇ ਬਹੁਤ ਮੈਂ ਕੋਸ਼ਿਸ਼ ਕੀਤੀ ਹੈ ਸਿਗਮੰਡ ਫਰਾਇਡ ਨੂੰ ਪੜ੍ਹਨ ਦੀ ਸੁਣਨ ਦੀ, ਤੇ ਡਾਕਟਰ ਸਾਹਿਬ ਮੇਰਾ ਮਨ ਨਾ ਉਹਨਾਂ ਗੱਲਾਂ ਨੂੰ ਲੁੱਕ ਕੇ ਪੜ੍ਹਨ ਨੂੰ ਹੀ ਤਿਆਰ ਹੁੰਦਾ। ਆਪਣੇ ਇੱਕ ਡਾਕਟਰ ਹੁੰਦੇ ਸੀ ਡਾਕਟਰ ਕੈਲਾਸ਼ਪੁਰੀ, ਉਹਨਾਂ ਦੀਆਂ ਇੰਗਲੈਂਡ ਵਾਲੇ, ਉਹਨਾਂ ਦੀ ਨਾ 20-25 ਸਾਲ ਪਹਿਲਾਂ ਕਿਤਾਬਾਂ ਸੀਗੀਆਂ ਜਿਹਦੇ ਵਿੱਚ ਔਰਤ ਤੇ ਮਰਦ ਦੇ ਪ੍ਰਾਈਵੇਟ ਪਾਰਟਸ ਨੂੰ ਇੱਕ ਜਗ੍ਹਾ ਮਦਨ ਛਤਰੀ ਤੇ ਏਦਾਂ ਕਈ ਸ਼ਬਦ ਸੀ। ਮੇਰੇ ਨਾਨਾ ਜੀ ਧੀਰ ਸਾਹਿਬ ਸੰਤੋਖ ਸਿੰਘ ਧੀਰ ਹੋਰਾਂ ਨੇ ਮੈਨੂੰ ਉਹ ਕਿਤਾਬ ਟੇਬਲ ਤੇ ਪਈ ਮੈਨੂੰ ਫੜਾਈ, ਤੇ ਮੈਨੂੰ ਬੜੀ ਸ਼ਰਮ ਆਈ। ਮੈਂ ਕਿਹਾ ਹੈ ਪਾਪਾ ਜੀ ਚਿੱਟੀ ਦਾੜੀ ਤੇ ਮੈਨੂੰ ਇੰਨੀ ਗੰਦੀ ਕਿਤਾਬ ਫੜਾ ਰਹੇ ਆ ਜਿਹਦੇ ਵਿਚ ਨੰਗੀਆਂ ਨੰਗੀਆਂ ਫੋਟੋਆਂ ਨੇ। ਮਤਲਬ ਕਿ ਹੁਣ ਜਾ ਕੇ ਸਮਝ ਆਉਂਦਾ ਕਿ ਕਿੰਨਾ ਫਰਕ ਹੈ ਤੇ ਆਮ ਘਰਾਂ ਦੇ ਵਿਚ ਕੀ ਵਾਪਰਦਾ ਹੋਏਗਾ ਇਹਨਾਂ ਗੱਲਾਂ ਨੂੰ ਲੈ ਕੇ। ਮੈਂ ਬਿਮਾਰੀਆਂ ਤੱਕ ਜਾਣਾ ਚਾਹੁੰਦਾ ਪਰ ਮੈਂ ਕਹਿਣਾ ਕਿ ਅਸੀਂ ਤਾਂ ਮਨੁੱਖ ਦੇ ਸਰੀਰ ਨੂੰ ਵੀ ਸਮਝਣ ਦੇ ਕਾਬਲ ਨਹੀਂ ਹੋਏ ਅੱਜ ਤੱਕ।
ਬਿਲਕੁਲ ਬਿਲਕੁਲ ਤੋੜ ਆਇਆ ਨੀ ਜੀ। ਮੈਂ ਤੁਹਾਨੂੰ ਇਹਦੇ ਕੋਨਸੀਕੁਐਂਸਿਸ ਦੱਸ ਦਿੰਦਾ ਹਾਂ ਕਿ ਐਚ ਆਈ ਵੀ ਬਾਰੇ ਜੇ ਤੁਸੀਂ ਜਾਣਕਾਰੀ ਦੇਣੀ ਹੈ, ਐਚ ਆਈ ਵੀ ਦੀ ਦਵਾਈਆਂ ਦੀ ਲੋੜ ਹੀ ਨਹੀਂ ਜੇ ਤੁਸੀਂ ਪ੍ਰੋਪਰ ਦੀ ਐਜੂਕੇਟ ਕਰ ਦੋ। ਐਂਡ ਹਿੰਦੁਸਤਾਨ ਹੁਣੇ ਹੁਣੇ ਵਾਰਨਿੰਗ ਆਈ ਹੈ WHO ਦੀ, ਹਿੰਦੁਸਤਾਨ ਜਿਹੜਾ ਹੈਗਾ ਉਹ ਚਾਈਨਾ ਤੋਂ ਬਾਅਦ ਹੈਪੇਟਾਈਟਸ ਬੀ ਤੇ ਹੈਪੇਟਾਈਟਸ ਸੀ ਦੀ ਹੱਬ ਬਣ ਜਾ ਰਿਹਾ ਦੁਨੀਆ ਚ, ਠੀਕ ਹੈ ਜੀ। ਪਰ ਉਹਦੀ ਵਜ੍ਹਾ ਕੀ ਹੈਪੇਟਾਈਟਸ ਸੀ ਤੇ ਬੀ ਦਾ ਰੂਟ ਜਿਹੜਾ ਜਿਹੜਾ ਇੱਕ ਇਨਸਾਨ ਤੋਂ ਦੂਸਰੇ ਤੱਕ ਉਹ ਸਾਰੇ ਸੇਮ ਹੈ ਜਿਹੜਾ ਐਚ ਆਈ ਵੀ ਦਾ ਰੂਟ ਹੈ। ਬੱਚੋਂ ਸੰਬੰਧਾਂ ਨਾ ਮਦਰ ਤੋਂ ਬੱਚੇ ਨੂੰ ਬਲੱਡ ਚ ਆਉਣਾ, ਥਰਡ ਇਸ ਜਿਹੜੀ ਆਹ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਉਹ ਬਣਾਉਂਦੇ ਉਹ ਪਨੀਰੀ ਜੀ ਘੁਮਾ ਕੇ ਬਣਾਉਂਦੇ ਹੁੰਦੇ ਸੀ,
ਉਹ ਨੀ ਮੇਰੇ
ਖਵਾਉਂਦੇ ਸੀ ਖਵਾਉਂਦੇ ਸੀ ਖਵਾਉਂਦੇ ਸੀ ਚੰਦ ਖਵਾ ਲਿਆ ਕਿਸੇ ਨੇ ਕਿਸੇ ਨੇ
ਜਿਹਨੂੰ ਟੈਟੂ
ਦਵਾਈ ਦੀਆਂ ਗੱਲਾਂ ਕਰਦੇ ਫ੍ਰੀ ਦੇਣ ਦੀਆਂ, ਤੁਸੀਂ ਉਹਨਾਂ ਨੂੰ ਹੋ ਗਿਆ ਛੱਡੋ। ਤੁਸੀਂ ਜਿਹੜੀ ਨਵੀਂ ਪੀੜ੍ਹੀ ਆ ਜਾ ਕੇ ਸਕੂਲਾਂ ਚ ਉਹਨਾਂ ਨੂੰ ਐਜੂਕੇਟ ਕਰੋ ਵੀ ਆਹ ਕੰਮਾਂ ਤੋਂ ਹੁੰਦਾ, ਲੜਾਈ ਮਰਦ ਨਾਲ ਤੁਸੀਂ ਔਰਤ ਨਾਲ ਜਿਹੜੀ ਸੰਬੰਧ ਨਾ ਬਣਾਉਣ ਤੇ ਹੁੰਦਾ ਬਿਹੇਵੀਅਰ ਸਾਡੀ ਗੁਰਬਾਣੀ ਚ ਸਿਖਾਉਂਦੇ ਸਾਨੂੰ, ਤੁਸੀਂ ਉਹਨੂੰ ਵਰਤ ਕੇ ਲੋਕਾਂ ਕੋਲੇ ਜਾਓ ਤਾਂ ਸਹੀ, ਉਧਰ ਕੋਈ ਧਿਆਨ ਨੀ ਕਿਉਂਕਿ ਉਧਰ ਤਾਂ ਪੈਸਾ ਮਰਦਾ ਜੀ, ਠੀਕ ਹੈ। ਉਧਰ ਪੈਸਾ ਹੈਲਥ ਇੰਡਸਟਰੀ ਜੋ ਤੁਸੀਂ ਬਣਾਈ ਪੈਸਾ ਲਾ ਕੇ ਪੈਸਾ ਕਮਾਉਣਾ ਤੇ ਫਿਰ ਐਜੂਕੇਟ ਨਹੀਂ ਕਰੋਗੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ, ਮੈਂ ਟਬੈਕੋ ਕੰਟਰੋਲ ਦਾ ਡਿਸਟ੍ਰਿਕਟ ਇੰਚਾਰਜ ਸੀ, 71,000 ਬੰਦਾ ਹਿੰਦੁਸਤਾਨ ਚ ਟਬੈਕੋ ਦੇ ਇਸਤੇਮਾਲ ਨਾਲ ਜਿਹੜਾ ਹੈਗਾ ਉਹ ਮਰ ਜਾਂਦਾ, ਠੀਕ ਹੈ। ਤੇ ਪਰ ਮੰਥ
75,000
2300 ਬੰਦਾ ਡੇਲੀ ਟਬੈਕੋ ਦੀ ਵਰਤੋਂ ਕਰ ਕਿਸੇ ਵੀ ਕਿਸੇ ਰੂਪ ਚ ਵਰਤੋਂ ਕਰਦਾ ਮੌਤ। ਇਟ ਮੀਨਸ ਕਿ 361 ਚਲਾ ਗਿਆ ਟਬੈਕੋ ਕੰਪਨੀਆਂ, ਉਹਨਾਂ ਨੂੰ 361 ਉਹਨਾਂ ਨੇ ਪੈਦਾ ਕਰੋ, ਉਹ ਇਹਦੇ ਕੰਮ ਲਈ ਟਬੈਕੋ ਇਹਦੇ ਬਾਰੇ ਮੁਹਿੰਮ ਚੱਲੀ ਕਿ ਉਹਨਾਂ ਨੇ ਜਦੋਂ ਪੰਜਾਬ ਸਰਕਾਰ ਨੇ ਇਹਦੂ ਪਿਛਲੀ ਸਰਕਾਰ ਦੇ ਵਿੱਚ ਉਦੋਂ ਪੰਜਾਬ ਉਹਨਾਂ ਨੂੰ ਇੱਕ ਸਾਰੀ ਇੰਡਸਟਰੀ ਸੱਦੀ ਕਿ ਤੁਸੀਂ ਪੰਜਾਬ ਚ ਇਨਵੈਸਟ ਕਰੋ। ਜਿਹੜੀ ITC ਕੰਪਨੀ ਹੈ ਇੰਡੀਅਨ ਟਬੈਕੋ ਕੰਪਨੀ, ਜਿਹੜੇ ਸਾਰੇ ਟਬੈਕੋ ਵਾਲੇ ਹੈਗੇ ਕਾਰੋਬਾਰੀ ਉਹਨਾਂ ਦੀ ਜਿਹੜੀ ਉਹਨਾਂ ਦੇ 300 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਦਿੱਤਾ ਇਸ ਸ਼ਰਤ ਤੇ ਵੀ ਤੁਸੀਂ ਜਿਹੜਾ ਆਹ ਟਬੈਕੋ ਕੰਟਰੋਲ ਵਾਲਾ ਪ੍ਰੋਗਰਾਮ ਹੈ ਇਹਨੂੰ ਤੁਸੀਂ ਜਿਹੜਾ ਹੈਗਾ ਇਹਨੂੰ ਸਲੋ ਡਾਊਨ ਕਰੋ। ਸੋ ਇਸ ਲੈਵਲ ਤੱਕ ਜਿਹੜਾ ਹੈਗਾ ਜਿਹੜਾ ਕਰੋਨੀ ਕੈਪੀਟਲਿਜ਼ਮ ਆ, ਜਿਹੜੀਆਂ ਬਿਊਰੋਕਰੇਸੀ ਪੋਲੀਟੀਸ਼ੀਅਨ ਕਾਰਪੋਰੇਟ ਹਾਊਸਿਸ ਕੈਪਟੇ ਸਾਰੇ ਜਿਹੜੇ ਆ ਇਹ ਮਿਲਕੇ ਜਿਹੜਾ ਕੰਮ ਚਲਾਉਂਦੇ ਆ ਤੇ ਇਹ ਨਹੀਂ ਜਾਣ ਦਿੰਦੇ ਉਸ ਪਾਸੇ ਜਿਹੜੇ ਜਿਹੜਾ ਅੱਛੇ ਪਾਸੇ ਮਨੁੱਖੀ ਹੈਲਥ, ਚਾਹੇ ਉਹ ਮੈਂਟਲ ਹੈਲਥ ਹੈ, ਚਾਹੇ ਉਹ ਸੈਕਚੁਅਲ ਹੈਲਥ ਹੈ, ਚਾਹੇ ਉਹਦੀ ਫਿਜੀਕਲ ਹੈਲਥ ਹੈ ਜਾਂ ਕੋਈ ਸਾਰਾ ਕੁਛ। ਉਹਨਾਂ ਦਾ ਮੇਨ ਅੱਜ ਕੱਲ ਮੁਨਾਫਾ ਮਨੁੱਖੀ ਸਿਹਤ ਤੱਕ ਹੋਣਾ ਇਹ ਹੈ,
ਰਾਈਟ। ਅੱਛਾ ਡਾਕਟਰ ਸਾਹਿਬ, ਆਪਾਂ ਆਹ ਤਾਂ 2-4 ਮੋਟੀਆਂ ਮੋਟੀਆਂ ਗੱਲਾਂ ਕੀਤੀਆਂ ਹੀ ਸੀ। ਇੱਕ ਜਦੋਂ ਆਪਾਂ ਪੁਰਾਣਾ ਮਾਨਵ ਇਤਿਹਾਸ ਪੜ੍ਹਦੇ ਹਾਂ ਜਿਹਦੇ ਵਿਚ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ, ਜਿਵੇਂ ਮੈਂ ਸ਼ੰਕਰਾਚਾਰੀਆ ਹੋਰਾਂ ਦੀਆਂ ਕਿਤਾਬਾਂ ਜਾਂ ਆਪਾਂ ਐਂਥਰੋਪੋਲੋਜੀ ਪੜ੍ਹਦੇ ਹਾਂ, ਜਦੋਂ ਕੋਈ ਮਾਂ ਪਿਓ ਪਿਤਾ ਭੈਣ ਭਰਾ ਇਨ੍ਹਾਂ ਰਿਸ਼ਤਿਆਂ ਦਾ ਨਹੀਂ ਸੀ ਪਤਾ ਹੁੰਦਾ, ਤੇ ਸੈਕਸੁਅਲ ਰਿਲੇਸ਼ਨ ਜਿਵੇਂ ਆਮ ਜਾਨਵਰਾਂ ਚ ਨਹੀਂ ਪਤਾ ਨਾ ਵੀ ਕੌਣ ਮਾਸੀ ਦਾ ਮੁੰਡਾ ਹੈ,
ਤੁਹਾਡਾ ਕਹਿਣ ਦਾ ਭਾਵ ਜਦੋਂ ਬੱਚਾ ਆਪਦੀ ਮਾਂ ਦੇ ਨਾਂ ਤੋਂ ਜਾਣਿਆ ਜਾਂਦਾ ਸੀ,
ਨਾਂ ਤੋਂ ਜਾਣਿਆ ਜਾਂਦਾ ਸੀ। ਡਾਕਟਰ ਸਾਹਿਬ ਉਦੋਂ ਬਿਮਾਰੀਆਂ ਨਹੀਂ ਫੈਲੀਆਂ, ਪਰ ਅੱਜ ਕੱਲ ਆਪਾਂ ਕਹਿੰਦੇ ਹਾਂ ਕਿ ਕਲੋਜ਼ ਰਿਲੇਸ਼ਨ ਚ ਜਿਹਨੂੰ ਇਨਸੈਸਟ ਕਹਿ ਦਿੰਦੇ ਆ, ਹਨਾ, ਨਜਾਇਜ਼ ਰਿਸ਼ਤਿਆਂ ਦੀ ਗੱਲ ਜਾਂ ਹੋਰ ਰਿਸ਼ਤਿਆਂ ਦੀ ਗੱਲ ਹੈ, ਇਹ ਬਿਮਾਰੀਆਂ ਦੇ ਕਾਰਨ ਕੁਝ ਹੋਰ ਹੈ? ਕਿਉਂਕਿ ਜੇ ਆਪਾਂ ਬਾਕੀ ਜੀਵਾਂ ਨੂੰ ਵੇਖੀਏ ਉਹਨਾਂ ਨੂੰ ਵੀ ਆਪਣੇ ਭੈਣ ਭਾਈ ਮਾਤਾ ਪਿਤਾ ਦਾ ਨਹੀਂ ਪਤਾ ਲੱਗਦਾ ਤੇ ਸਾਡੇ ਕੋਲ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਮੈਂ ਆਵਾਂਗੇ ਆਪਾਂ ਇੱਕ ਦੋ ਵਾਰ ਨਾ ਹੋਰ ਗੱਲ ਕਰਾਂਗੇ ਵਿਸਥਾਰ ਚ ਪਹਿਲਾਂ ਮੈਂ ਮੋਟਾ ਜਿਹਾ ਇਤਿਹਾਸਿਕ ਪਰਿਪੇਖ ਵੇਖਣਾ ਚਾਹੁੰਦਾ ਹਾਂ ਕਿ ਜੋ ਸਾਡਾ ਇਵੋਲਿਊਸ਼ਨਰੀ ਪ੍ਰੋਸੈਸ ਹੈ ਜਿਹਦੇ ਵਿੱਚੋਂ ਅਸੀਂ ਮੌਜੂਦਾ ਸਿਵਿਲਾਈਜੇਸ਼ਨ ਦੇ ਵਿੱਚ ਆਏ ਹਾਂ ਕਿ ਇਹਦੇ ਵਿੱਚ ਬਿਮਾਰੀਆਂ ਦੇ ਕਾਰਨ ਪਏ ਆ ਜਾਂ ਕਿਤੇ ਹੋਰ ਪਏ ਨੇ ਹਾਂਜੀ
ਕੁਛ ਤਾਂ ਇਹ ਜੀ ਕਿ ਪਾਪੂਲੇਸ਼ਨ ਵਾਤਾਵਰਨ ਇਹ ਸਾਰਾ ਕੰਟਰੀਬਿਊਟ ਕਰਦੇ ਸਾਡੀ ਡਾਇਟ ਸਾਡਾ ਰਹਿਣ ਸਹਿਣ ਖਾਣ ਪੀਣ ਸਾਰਾ ਕੁਛ ਜਿਹੜਾ ਹੈਗਾ ਇੱਕ ਮੇਨ ਜਿਹੜਾ ਫੈਕਟਰ ਹੈ ਕਿ ਬਿਮਾਰੀਆਂ
ਹਾਂਜੀ
ਕੁਛ ਤਾਂ ਇਹ ਜੀ ਕਿ ਪਾਪੂਲੇਸ਼ਨ ਵਾਤਾਵਰਨ ਇਹ ਸਾਰਾ ਕੰਟਰੀਬਿਊਟ ਕਰਦੇ ਸਾਡੀ ਡਾਇਟ ਕਰਾਉਂਦਾ ਅੱਜ ਤੱਕ ਟੀਵੀ ਜਿਹੜੀ ਹੈਗੀ ਆ ਉਹ ਧਿਆਨ ਹੈ ਪਰ ਟੀਵੀ ਬਾਰੇ ਕੋਈ ਜਾਣਦਾ ਨੀ ਇਹ ਤਾਂ ਇਹ ਸੌ ਸਾਲ ਸਵਾ ਸੌ ਸਾਲ ਪਹਿਲਾਂ 1883 ਦੇ ਵਿਚ ਜਾਂ 82 ਦੇ ਵਿਚ ਜਿਹੜਾ ਇੱਕ ਜਿਹੜਾ ਫੈਕਟਰ ਹੈ ਕੁਛ ਚੀਜ਼ਾਂ ਜਦੋਂ ਕੁਛ ਡਾਇਟ ਨੇ ਕੁਛ ਜਿਹੜੇ ਸਾਡੇ ਖਾਣਿਆਂ ਨੇ ਕੁਛ ਸਾਡੇ ਰਹਿਣ ਸਹਿਣ ਦੇ ਤਰੀਕੇ ਨੇ ਜਿਵੇਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਜਾਂ ਡਾਇਬਟੀਜ਼ ਪਾ ਗਿਆ ਅਸੀਂ ਫਿਜ਼ੀਕਲ ਕੰਮ ਛੱਡ ਕੇ ਉਹਦੇ ਕਰਕੇ ਵੀ ਹੈ ਕੁਛ ਖਾਣ ਪੀਣ ਕਰਕੇ ਵੀ ਹੈ ਸੋ ਇਹ ਸਭ ਚੀਜ਼ਾਂ ਕੁਛ 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 ਜਿਹੜੀਆਂ ਬਿਮਾਰੀਆਂ ਆਰਟੀਫਿਸ਼ਲ ਬਣਾਈਆਂ ਜਾਂਦੀਆਂ ਜਿਵੇਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਕਿ ਜਿਹੜਾ ਸ਼ੂਗਰ ਕਿੰਨੇ ਪੰਜਾਬੀ ਚ
ਸੀ
ਅਮਰੀਕਾ ਦੇ ਵਿਚ ਜਿਹੜਾ ਹੈਗਾ ਤੁਸੀਂ ਸੁਣਿਆ ਹੋਏਗਾ ਕਿ ਪਹਿਲਾਂ ਸ਼ੂਗਰ ਤੇ ਨਾਰਮਲ ਲੈਵਲ 180 ਤੋਂ 120 ਦੇ ਵਿਚ ਚੜਿਆ ਜਾਂਦਾ ਸੀ 100 ਤੋਂ 70 ਤੇ ਆ ਗਏ ਤੇ 100 ਤੋਂ 70 ਤੇ ਆਉਣ ਨਾਲ ਤੁਸੀਂ ਇਹ ਮੈਡੀਸਨ ਸ਼ੁਰੂ ਕਰੋ ਤੋ ਮੈਡੀਸਨ ਸ਼ੁਰੂ ਕਰਾਉਣ ਲਈ ਜਿਹੜਾ ਹੈਗਾ ਇਹ ਕੰਮ ਕਰ ਦਿੱਤਾ ਹੁਣ ਫਿਰ ਆ ਗਏ ਵੀ ਨਹੀਂ 120 ਤੋਂ 80 ਨਾਰਮਲ ਹੈ ਸੋ ਇਹ ਤਾਂ ਚੱਲ ਰਹਿੰਦਾ ਪਰ ਬੇਸਿਕਲੀ ਬਿਮਾਰੀਆਂ ਜਿਹੜੀਆਂ ਹੈਗੀਆਂ ਇਹ ਵੀ ਇਵੋਲਿਊਸ਼ਨਰੀ ਹੈ ਕੁਛ ਖਾਸ ਪੜਾਅ ਤੇ ਕੁਛ ਮਿਊਟੇਸ਼ਨ ਹੋ ਜਾਂਦੀ ਕਿਸੇ ਬੈਕਟੀਰੀਆ ਦੀ ਕਿਸੇ ਕੁਛ ਜਿਹੜੀਆਂ ਫਿਜ਼ੀਕਲ ਵੈਸੇ ਬਿਮਾਰੀਆਂ ਹੁੰਦੀਆਂ ਕੁਛ ਬਾਇਓ ਬੈਕਟੀਰੀਆ ਨਾ ਹੁੰਦੀਆਂ ਕੁਛ ਵਾਇਰਸਿਸ ਨਾ ਹੁੰਦੀਆਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬੈਕਟੀਰੀਆ ਜ਼ਿੰਦਗੀ ਚੱਲਦੇ ਆ ਉਹ ਢਾਲਦੇ ਰਹਿੰਦੇ ਆ ਨਵੇਂ ਬਣਦੇ ਰਹਿੰਦੇ ਆ ਜੋੜ ਉਹਨਾਂ ਦੇ ਉਹਦੇ ਚ ਖਰਚੇ ਨਹੀਂ ਹੁੰਦੀਆਂ ਪਰ ਇਹਨਾਂ ਦੇ ਜਿਹਨਾਂ ਦੀ ਉਮਰ ਦੇ ਇਲਾਜ ਵੀ ਲੱਭੇ ਜਾਂਦੇ ਆ ਪਰ ਜਦੋਂ ਦਿੱਕਤ ਫਿਰ ਵਾਰ ਵਾਰ ਮੈਂ ਉਧਰ ਨੂੰ ਜਾ ਰਿਹਾ ਦਿੱਕਤ ਕਿੱਥੇ ਆਉਂਦੀ ਕਿ ਜਦੋਂ ਸਾਰੀ ਮਨੁੱਖਤਾ ਦੇ ਵਿਗਿਆਨ ਜਾਂ ਮੈਡੀਕਲ ਵਿਗਿਆਨ ਦੀਆਂ ਲਗਤਾਂ ਦਾ ਕਬਜ਼ਾ ਜਿਵੇਂ ਲੋਕਾਂ ਕੋਲ ਹੋਇਆ ਉਦੋਂ ਵਿਗਿਆਨ ਤੇ ਮੈਡੀਕਲ ਵਿਗਿਆਨ ਲੋਕਾਂ ਦੀ ਮਦਦ ਨਹੀਂ ਕਰ ਰਿਹਾ ਇੱਕ ਮਾਈ ਦਾ ਸਾਧਨ ਬਣ ਗਿਆ ਇੱਕ ਮਾਈ ਦਾ ਸਾਧਨ ਬਣ ਚੁੱਕਾ
ਤੇ ਹੁਣ
ਉਦੋਂ ਬਿਮਾਰੀਆਂ ਵੀ ਸੀ ਉਦੋਂ ਮੌਤਾਂ ਵੀ ਸੀ ਉਦੋਂ ਵੀ ਮੌਤਾਂ ਹੁੰਦੀਆਂ ਸੀ ਉਦੋਂ ਵੀ ਜਿਹੜੀ ਹੈਗੀ ਆ ਮੰਤਰੂ ਨੁਕਸ ਜਿਹੜੇ ਆ ਉਦੋਂ ਵੀ ਪੈਂਦੇ ਸੀ ਹੁਣ ਵੀ ਪੈਂਦੇ ਆ ਹੁਣ ਪਰ ਹੁਣ ਜਿਹੜੇ ਆ ਹੁਣ ਤਾਂ ਸੜੀ ਜਾ ਗਈਆਂ ਕਿ ਤੁਸੀਂ ਉਹ ਨੁਕਸ ਪੈ ਨਹੀਂ ਨਾ ਤੇ ਇਸ ਤਰ੍ਹਾਂ ਦਾ ਵਿਗਿਆਨ ਵੀ ਆ ਗਿਆ
ਅੱਛਾ ਡਾਕਟਰ
ਸਾਹਿਬ ਇੱਕ ਇੱਕ ਹੋਰ ਜਿਹੜਾ ਹੈ ਜਦੋਂ ਅਸੀਂ ਮਨੁੱਖੀ ਸਰੀਰ ਕੁਦਰਤੀ ਚੀਜ਼ਾਂ ਨਾਲ ਖਿਲਵਾੜ ਕਰਦੇ ਆ ਉਦੋਂ ਵਿਗਾੜ ਪੈਂਦੇ ਆ ਤੁਸੀਂ ਐਗਜ਼ਾਮਪਲ ਦੇਣਾ ਕਿ ਜਿੰਨੇ ਵੀ ਜਦੋਂ ਵੀ ਜੇ ਮਲਟੀਪਲ ਅਬੋਰਸ਼ਨ ਹੁੰਦੇ ਆ ਆਰਟੀਫਿਸ਼ਲੀ ਉੱਥੇ ਜਿਹੜਾ ਨਵਾਂ ਬੱਚਾ ਹੁੰਦਾ ਮੇਰੇ ਇੱਕ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਮੈਂ ਪੜਿਆ ਵੀ ਸੀ ਕਿਤੇ ਕਿ ਉਦੋਂ ਜਿਹੜੇ ਤੁਸੀਂ ਐਗਜ਼ਾਮਪਲ ਦੇਣਾ ਕਿ ਜਿੰਨੇ ਵੀ ਜਦੋਂ ਵੀ ਜੇ ਮਲਟੀਪਲ ਅਬੋਰਸ਼ਨ ਹੁੰਦੇ ਆ ਆਰਟੀਫਿਸ਼ਲੀ ਉੱਥੇ ਜਿਹੜਾ ਨਵਾਂ ਬੱਚਾ ਹੁੰਦਾ ਮੇਰੇ ਇੱਕ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਮੈਂ ਪੜਿਆ ਵੀ ਸੀ ਕਿਤੇ ਕਿ ਉਦੋਂ ਜਿਹੜੇ ਤੁਸੀਂ ਐਗਜ਼ਾਮਪਲ ਦੇਣਾ ਕਿ ਜਿੰਨੇ ਵੀ ਜਦੋਂ ਵੀ ਜੇ ਮਲਟੀਪਲ ਅਬੋਰਸ਼ਨ ਹੁੰਦੇ ਹੁੰਦਾ ਜੀ।
ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕੀਤੀਆਂ, ਬੜੇ ਔਖੇ ਹੋ ਕੇ ਪੜ੍ਹਾਈ। ਗੱਡੀਆਂ ਸੀ ਮੈਂ ਵੀ ਡੋਰਾ ਇਸ ਰੱਬ ਦੇ, ਗੱਡੀਆਂ ਸੀ ਮੈਂ ਵੀ ਡੋਰਾ ਇਸ ਰੱਬ ਦੇ, ਜਿਹੜਾ ਚੁਗ ਸਾਰੇ ਜੱਗ ਲਈ ਖਿਲਾਰਦਾ।
ਜਿਹਨੇ ਸ਼ੁਕਰ ਜਿਹਨੇ ਪੰਜਾਬੀ ਚ ਸੀ ਅਮਰੀਕਾ ਦੇ ਵਿੱਚ ਜਿਹੜਾ ਹੈਗਾ, ਤੁਸੀਂ ਸੁਣਿਆ ਹੋਏਗਾ ਕਿ ਪਹਿਲਾਂ ਸ਼ੂਗਰ ਦੇ ਨੋਰਮਲ ਲੈਵਲ 180 ਤੋਂ 120 ਦੇ ਵਿੱਚ ਵਿੱਚ ਗਿਣਿਆ ਜਾਂਦਾ ਸੀ, ਉਦੋਂ 100 ਤੋਂ 70 ਤੇ ਆ ਗਏ, ਤੇ 100 ਤੋਂ 70 ਤੇ ਆਉਣ ਨਾਲ ਵੀ ਤੁਸੀਂ ਇਹ ਮੈਡੀਸਨ ਸ਼ੁਰੂ ਕਰੋ, ਤੋਂ ਮੈਡੀਸਨ ਸ਼ੁਰੂ ਕਰਾਉਣ ਲਈ ਜਿਹੜਾ ਹੈਗਾ ਇਹ ਕੰਮ ਕਰ ਦਿੱਤਾ। ਹੁਣ ਫਿਰ ਆ ਕੇ ਵੀ ਨਹੀਂ, 120 ਤੋਂ 80 ਨੋਰਮਲ ਹੈ, ਸੋ ਇਹ ਤਾਂ ਚੱਲ ਰਹਿੰਦਾ। ਪਰ ਬੇਸਿਕਲੀ ਬਿਮਾਰੀਆਂ ਜਿਹੜੀਆਂ ਹੈਗੀਆਂ ਇਹ ਵੀ ਇਵੋਲੂਸ਼ਨਰੀ ਹੈ, ਕੁਛ ਖਾਸ ਪੜਾ ਤੇ ਕੁਛ ਮਿਊਟੇਸ਼ਨ ਹੋ ਜਾਂਦੀ ਕਿਸੇ ਬੈਕਟੀਰੀਆ ਦੀ, ਕਿਸੇ ਕੁਛ ਜਿਹੜੀਆਂ ਫਿਜ਼ੀਕਲ ਵੈਸੇ ਪ੍ਰੈਸ਼ਨ ਫਿਜ਼ੀਕਲੀ ਕੀ ਕਰਨੀ। ਇਸ ਕਰਕੇ ਮੈਂ ਥੋੜਾ ਜਿਹਾ ਉੱਧਰ ਜੋਰ ਦਿੱਤਾ ਸੀ ਅੱਜ ਕੱਲ੍ਹ, ਫਿਰ ਹਜ਼ਾਰੀ ਲਈ ਬੁੱਕ ਮੇਰੇ ਕੋਲ ਪਈ ਹੈ ਨਾ ਪੜ੍ਹਨਾ ਚੈਪਟਰ, ਤੁਸੀਂ ਮੈਨੂੰ ਮੈਂਸ਼ਨ ਕਰ ਸਕਦੇ
ਹੋ? ਮੈਂ ਤੁਹਾਨੂੰ ਵਟਸਐਪ ਕਰੂੰਗਾ ਜੀ ਦੇਖ ਕੇ। ਠੀਕ ਹੈ ਜੀ,
ਠੀਕ ਹੈ।
ਚਲੋ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੇ ਟਾਈਮ ਲਈ, ਤੇ ਬਹੁਤ ਬਹੁਤ ਸ਼ੁਕਰੀਆ ਜੀ, ਤੇ ਫਿਰ ਦੁਬਾਰਾ ਗੱਲ ਕਰਾਂਗੇ।
ਸਰੋਤਿਆਂ ਦੀ ਵੀ ਮਿਹਰਬਾਨੀ ਜਿੰਨਾ ਮੈਨੂੰ ਸੁਣਿਆ ਜੀ, ਥੈਂਕ ਯੂ ਵੈਰੀ
ਮਚ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਥੈਂਕ ਯੂ ਜੀ। ਮੈਨੂੰ ਲੱਗਦਾ ਕਿਤੇ ਸਾਡੇ ਕੋਲ ਥੋੜੀ ਬਹੁਤੀ ਨਾ ਇੰਟਰਨੈਟ ਕਨੈਕਸ਼ਨ ਦੀ ਦਿੱਕਤ ਆਈ ਸੀ, ਜਿਹਦੇ ਕਰਕੇ ਹਲਕਾ ਜਿਹਾ ਇੰਟਰਨੈਟ ਸਲੋ ਹੋਇਆ, ਤੇ ਉਹਦੀ ਤਾਰ ਵੀ ਜੁੜ ਜਾਣੀ ਹੈ ਮੇਰੇ ਖਿਆਲ ਚ। ਅੱਗੇ ਨਾਲੋਂ ਅੱਜ ਤੁਹਾਨੂੰ ਬੈਟਰ ਆਵਾਜ਼ ਦੀ ਕੁਆਲਿਟੀ ਮਿਲੀ ਹੋਏਗੀ, ਸੋ ਪ੍ਰੋਗਰਾਮ ਸੁਣਨ ਲਈ ਤੇ ਇਹਦੇ ਵਿੱਚ ਤੁਸੀਂ ਆਪਣੇ ਸਵਾਲ ਭੇਜੇ, ਉਹਨਾਂ ਲਈ ਬੜਾ ਸ਼ੁਕਰੀਆ। ਮੈਂ ਸਵਾਲ ਡਾਕਟਰ ਸਾਹਿਬ ਨੂੰ ਪੁੱਛੇ ਵੀ ਹੈ, ਐਵੇਂ ਹਲਕਾ ਜਿਹਾ ਇੱਕ ਫਰਕ ਸੀਗਾ ਜਿਹਦੇ ਤੇ ਮੈਂ ਅੱਜ ਕੰਮ ਕਰ ਰਿਹਾ। ਮੈਨੂੰ ਇੱਕ ਅੱਧਾ ਦਿਨ ਹੋਰ ਦੇ ਦਿਓ, ਮੇਰੇ ਖਿਆਲ ਚ ਮੈਨੂੰ ਲੱਗਦਾ ਮੈਂ ਇਹਨੂੰ ਘੋੜੇ ਵਾਂਗੂ ਚਲਾ ਲੈਣਾ ਸਿਸਟਮ ਨੂੰ, ਉਮੀਦ ਤਾਂ ਮੈਂ ਇਹੀ ਰੱਖਦਾ। ਤੇ 647-4949-100 ਨੰਬਰ ਹੈ ਸਾਡਾ, ਜੇਕਰ ਰੇਡੀਓ ਦਾ ਸਿਗਨਲ ਸੁਣਨ ਦੇ ਵਿੱਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਤੁਸੀਂ ਟੈਲੀਫੋਨ ਜ਼ਰੀਏ ਪ੍ਰੋਗਰਾਮ ਸੁਣ ਸਕਦੇ ਹੋ, 416-620-1778। ਸਾਡੇ ਰੇਡੀਓ ਦੇ ਵਿੱਚ ਕਦੇ ਵੀ ਕਾਲ ਇਨ ਕਰਕੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ, ਜ਼ਰੂਰੀ ਨਹੀਂ ਮੇਰੇ, ਬਾਕੀ ਪ੍ਰੋਗਰਾਮਾਂ ਦੇ ਵਿੱਚ ਵੀ ਤੁਸੀਂ ਆਪਣੀ ਰਾਏ ਜ਼ਰੂਰ ਸਾਂਝੀ ਕਰਿਆ ਕਰੋ। 416-620-1778। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰਜੈਂਟੇਟਿਵ ਨੇ, 647-242-4746, 647-242-4746 ਇਹਨਾਂ ਦਾ ਨੰਬਰ ਹੈ। ਤੇ ਮੈਂ ਹੁਣ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ, ਤੇ ਫੇਰ ਆਪਾਂ ਕੱਲ ਦੁਬਾਰਾ ਮਿਲਦੇ ਹਾਂ ਕਿਸੇ ਨਵੇਂ ਮਹਿਮਾਨ ਦੇ ਨਾਲ।
ਏਸ਼ੀਅਨ ਫੂਡ ਸੈਂਟਰ ਦੀ ਨਵੀਂ ਲੋਕੇਸ਼ਨ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 12 ਅਪ੍ਰੈਲ ਨੂੰ ਸ਼ਹਿਰ ਗੁਐਲਫ ਵਿੱਚ। ਇਸ ਮੌਕੇ ਤੇ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਲੱਗ ਚੁੱਕੀ ਹੈ ਗ੍ਰੈਂਡ ਓਪਨਿੰਗ ਸਪੈਸ਼ਲ ਸੇਲ। ਸ਼ੇਰ ਦੇਸੀ ਸਟਾਈਲ ਆਟਾ 13.99, ਆਮੰਡਸ 3.99 ਪਰ ਪਾਉਂਡ, 4 ਪਾਉਂਡ ਸ਼ੇਰ ਬੇਸਨ 5.99, $100 ਦੀ ਗ੍ਰੋਸਰੀ ਕਰਨ ਤੇ ਪਾਓ ਹੌਟ ਕੇਸ ਜਾਂ ਕੈਸਰੋਲ ਬਿਲਕੁਲ ਫ੍ਰੀ, $150 ਦੀ ਗ੍ਰੋਸਰੀ ਤੇ ਪਾਓ ਫ੍ਰੀ ਕੁੱਕਰ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ ਤੁਸੀਂ ਤਾਜ਼ੇ ਅਪ੍ਰੈਲ ਤੱਕ ਲੱਗ ਚੁੱਕੀ ਹੈ ਗ੍ਰੈਂਡ ਓਪਨਿੰਗ ਸਪੈਸ਼ਲ ਸੇਲ। ਸ਼ੇਰ ਦੇਸੀ ਸਟਾਈਲ ਆਟਾ 13.99, ਆਮੰਡਸ 3.99 ਪਰ ਪਾਉਂਡ, 4 ਪਾਉਂਡ ਸ਼ੇਰ ਬੇਸਨ 5.99, $100 ਦੀ ਗ੍ਰੋਸਰੀ ਕਰਨ ਤੇ ਪਾਓ ਹੌਟ ਕੇਸ ਜਾਂ ਕੈਸਰੋਲ ਬਿਲਕੁਲ ਫ੍ਰੀ, $150 ਦੀ ਗ੍ਰੋਸਰੀ ਤੇ ਪਾਓ ਫ੍ਰੀ ਕੁੱਕਰ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ ਤੁਸੀਂ ਤਾਜ਼ੇ ਸਪੈਸ਼ਲ ਸੇਲ। ਸ਼ੇਅਰ ਦੇਸੀ ਸਟਾਈਲ ਆਟਾ 13.99, ਆਮੰਡਸ 3.99 ਪਰ ਪਾਉਂਡ, 4 ਪਾਉਂਡ ਸ਼ੇਅਰ ਬੇਸਨ 5.99, $100 ਦੀ ਗ੍ਰੋਸਰੀ ਕਰਨ ਤੇ ਪਾਓ ਹੌਟ ਕੇਸ ਜਾਂ ਕੈਸਰੋਲ ਬਿਲਕੁਲ ਫ੍ਰੀ, $150 ਦੀ ਗ੍ਰੋਸਰੀ ਤੇ ਪਾਓ ਫ੍ਰੀ ਕੁੱਕਰ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ ਤੁਸੀਂ ਤਾਜ਼ੇ ਫਲ।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਪੁਲਿਸ ਨੇ ਡਿਮੈਂਸ਼ੀਆ ਪੀੜਤ ਲਾਪਤਾ ਬਜ਼ੁਰਗ ਦੀ ਭਾਲ ਦਾ ਘੇਰਾ ਸਕਾਰਬੋਰੋ ਤੱਕ ਵਧਾਇਆ। ਪੁਲਿਸ ਵੱਲੋਂ ਟੋਰਾਂਟੋ ਦੇ ਬਜ਼ੁਰਗ ਜੋੜੇ ਨਾਲ ਧੋਖਾਧੜੀ ਕਰਨ ਲਈ ਕਥਿਤ ਤੌਰ ਤੇ ਪੁਲਿਸ ਅਧਿਕਾਰੀ ਦਾ ਭੇਸ ਧਾਰਨ ਕਰਨ ਵਾਲੇ ਦੋ ਸ਼ੱਕੀ ਵਿਅਕਤੀਆਂ ਦੀ ਕੀਤੀ ਜਾ ਰਹੀ ਹੈ ਭਾਲ। ਪੁਲਿਸ ਨੇ ਯੂਨੀਅਨ ਸਟੇਸ਼ਨ ਤੇ ਛੁਰਾ ਮਾਰਨ ਵਾਲੇ ਸ਼ੱਕੀ ਬੰਦੇ ਦੀ ਫੋਟੋ ਕੀਤੀ ਜਾਰੀ। ਸਾਲ 2022 ਵਿਚ ਟੋਰਾਂਟੋ ਦੇ ਇਕ ਘਰ ਵਿਚ ਕਥਿਤ ਤੌਰ ਤੇ ਜਿਨਸੀ ਸ਼ੋਸ਼ਣ ਕਰਨ ਲਈ ਬੰਦੇ ਦੀ ਪੁਲਿਸ ਨੂੰ ਭਾਲ। ਹੈਮਿਲਟਨ ਵਿਚ ਅਗਲੇ ਦੋ ਦਿਨਾਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਈ ਮੌਸਮ ਬਾਰੇ ਜਾਰੀ ਕੀਤਾ ਗਿਆ ਵਿਸ਼ੇਸ਼ ਬਿਆਨ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਟੋਰਾਂਟੋ ਪੁਲਿਸ ਨੇ ਡਿਮੈਂਸ਼ੀਆ ਭਾਵ ਯਾਦਾਸ਼ਤ ਤੋਂ ਪੀੜਤ ਬਜ਼ੁਰਗ ਦੀ ਭਾਲ ਕਰ ਰਹੀ ਹੈ। ਇਹ ਵਿਅਕਤੀ ਮੰਗਲਵਾਰ ਦੁਪਹਿਰ ਦੀ ਸੈਰ ਲਈ ਉੱਤਰੀ ਯਾਰਕ ਵਿਚ ਆਪਣਾ ਘਰ ਤੋਂ ਗਿਆ ਸੀ ਅਤੇ ਆਖਰੀ ਵਾਰ ਬੁੱਧਵਾਰ ਸ਼ਾਮ ਨੂੰ ਸਕਾਰਬੋਰੋ ਵਿਚ ਨਿਗਰਾਨੀ ਫੁਟੇਜ ਵਿਚ ਘੁੰਮਦਾ ਨਜ਼ਰ ਆਇਆ ਸੀ। ਇੰਸਪੈਕਟਰ ਪੀ ਜੈਫ ਬੈਗਲਿਡ ਨੇ ਬੁੱਧਵਾਰ ਰਾਤ ਨੂੰ ਇਕ ਅਪਡੇਟ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਪੁਲਿਸ ਨੇ 76 ਸਾਲਾ ਬਿੱਲ ਵਜੋਂ ਵੀ ਜਾਣੇ ਜਾਂਦੇ ਨਾਰਮਨ ਗ੍ਰੇਦੀ ਭਾਲ ਵਿਚ ਵਿਕਟੋਰੀਆ ਪਾਰਕ ਐਵੀਨਿਊ ਅਤੇ ਐਲਿਸਮੇਰ ਰੋਡ ਦੇ ਖੇਤਰ ਨੂੰ ਵੀ ਸ਼ਾਮਿਲ ਕਰ ਲਿਆ ਹੈ।
ਬੈਂਗਲੇਡ ਨੇ ਕਿਹਾ ਕਿ ਜਾਣਕਾਰੀ ਮਿਲ ਰਹੀ ਹੈ ਕਿ ਉਹ ਆਪਣੀ ਰਿਹਾਇਸ਼ ਤੋਂ ਵੀ ਦੂਰ ਨਿਕਲ ਗਿਆ ਲੱਗਦਾ ਹੈ। ਮੰਗਲਵਾਰ ਨੂੰ ਹੁਣ ਤੋਂ 24 ਘੰਟੇ ਪਹਿਲਾਂ ਲਗਭਗ ਦੁਪਹਿਰ 12 ਵਜੇ ਹਾਈਵੇ 400 ਦੇ ਪੂਰਬ ਵਿਚ ਟੌਰਬੈਰੀ ਰੋਡ ਅਤੇ ਸ਼ੈਪਾਰਡ ਐਵੇਨਿਊ ਵੈਸਟ ਦੇ ਖੇਤਰ ਵਿਚ ਆਪਣਾ ਘਰ ਤੋਂ ਬਾਹਰ ਗਿਆ ਸੀ। ਪੁਲਿਸ ਨੇ ਉਸਦਾ ਹੁਲੀਆ ਦੱਸਦੇ ਹੋਏ ਕਿਹਾ ਉਸ ਨੂੰ ਆਖਰੀ ਵਾਰ ਇਕ ਗੂੜੇ ਰੰਗ ਦੀ ਬੇਸਬਾਲ ਟੋਪੀ, ਲਾਲ ਅਤੇ ਮੈਲੇ ਰੰਗ ਦੀ ਕਮੀਜ਼, ਨੀਲੀ ਜੀਨਸ, ਕਾਲੀ ਜੈਕਟ ਅਤੇ ਚਿੱਟੇ ਕੁੜਤੇ ਪਹਿਨੇ ਦੇਖਿਆ ਗਿਆ ਸੀ। ਸਾਡੇ ਕੋਲ ਇਸ ਬਾਰੇ ਕਾਫੀ ਜਾਣਕਾਰੀ ਹੈ ਜਿਸ ਲਈ ਫਾਲੋ ਅਪ ਦੀ ਲੋੜ ਹੈ, ਇਸ ਲਈ ਅਸੀਂ ਇਸ ਨੂੰ ਲੈਵਲ 1 ਦੀ ਖੋਜ ਮੰਨ ਰਹੇ ਹਾਂ। ਇਸ ਕਰਕੇ ਉਹ ਤਲਾਸ਼ ਦਾ ਘੇਰਾ ਵੱਡਾ ਕਰਨ ਅਤੇ ਵਧੇਰੇ ਸਾਧਨ ਵਰਤ ਸਕਦੇ ਹਨ। ਬੈਗਿਲਡਨ ਨੇ ਕਿਹਾ ਕਿ ਗ੍ਰੇ ਦੇ ਲਾਪਤਾ ਹੋਣ ਦੇ ਸੰਬੰਧ ਵਿਚ ਬਹੁਤ ਸਾਰੇ ਵੀਡੀਓ ਰਿਕਾਰਡਿੰਗਾਂ ਵੀ ਸਬੂਤ ਵਜੋਂ ਮਿਲੀਆਂ ਹਨ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਕਥਿਤ ਤੌਰ ਤੇ ਪੁਲਿਸ ਅਧਿਕਾਰੀ ਹੋਣ ਦਾ ਬਹਾਨਾ ਬਣਾ ਕੇ ਇਕ ਬਜ਼ੁਰਗ ਜੋੜੇ ਨੂੰ ਹਜ਼ਾਰਾਂ ਡਾਲਰਾਂ ਦੀ ਠੱਗੀ ਮਾਰਨ ਵਾਲੇ ਠੱਗਾਂ ਦੀ ਭਾਲ ਕਰ ਰਹੀ ਹੈ। ਪੁਲਿਸ ਦੇ ਅਨੁਸਾਰ ਜੋੜੇ ਨੂੰ 20 ਜਨਵਰੀ ਦੀ ਸ਼ਾਮ ਨੂੰ ਪੁਲਿਸ ਅਧਿਕਾਰੀ ਬਣ ਕੇ ਕਿਸੇ ਵਿਅਕਤੀ ਨੇ ਫੋਨ ਕੀਤਾ ਸੀ। ਇਨ੍ਹਾਂ ਕਥਿਤ ਨਕਲੀ ਪੁਲਿਸ ਅਧਿਕਾਰੀਆਂ ਨੇ ਜੋੜੇ ਨੂੰ ਦੱਸਿਆ ਕਿ ਉਨ੍ਹਾਂ ਦੇ ਕ੍ਰੈਡਿਟ ਕਾਰਡਾਂ ਦੀ ਧੋਖੇ ਨਾਲ ਵਰਤੋਂ ਕੀਤੀ ਗਈ ਸੀ ਅਤੇ ਹੁਣ ਉਨ੍ਹਾਂ ਨੂੰ ਇਹ ਰਕਮ ਵਾਪਸ ਕਰਨੀ ਪਵੇਗੀ। ਪੁਲਿਸ ਨੇ ਬੁੱਧਵਾਰ ਨੂੰ ਇਕ ਨਿਊਜ਼ ਰਿਲੀਜ਼ ਵਿਚ ਦੋਸ਼ ਲਗਾਇਆ ਕਿ ਠੱਗਾਂ ਨੇ ਅੱਗੇ ਸਲਾਹ ਦਿੱਤੀ ਹੈ ਕਿ ਕ੍ਰੈਡਿਟ ਕਾਰਡ ਲਈ ਪਿੰਨ ਤੁਰੰਤ ਇਕ ਕੋਰੀਅਰ ਜ਼ਰੀਏ ਭੇਜਿਆ ਜਾਵੇਗਾ। ਪੁਲਿਸ ਨੇ ਦੱਸਿਆ ਕਿ ਜਦੋਂ ਇਹ ਠੱਗ ਕੋਰੀਅਰ ਕੰਪਨੀ ਦੇ ਨੁਮਾਇੰਦੇ ਬਣ ਕੇ ਬਜ਼ੁਰਗ ਜੋੜੇ ਦੇ ਘਰ ਪਹੁੰਚੇ ਤਾਂ ਬਜ਼ੁਰਗਾਂ ਨੇ ਆਪਣੇ ਕਾਰਡ ਉਨ੍ਹਾਂ ਨੂੰ ਸੌਂਪ ਦਿੱਤੇ ਅਤੇ ਬਾਅਦ ਵਿਚ ਇਨ੍ਹਾਂ ਕਾਰਡਾਂ ਦੀ ਵਰਤੋਂ ਕਰਕੇ ਲਗਭਗ 13,000 ਡਾਲਰ ਕਢਵਾ ਲਏ ਗਏ। ਜਾਂਚਕਰਤਾਵਾਂ ਨੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਜਨਤਾ ਦੀ ਮਦਦ ਮੰਗੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਨੇ ਪਿਛਲੇ ਮਹੀਨੇ ਯੂਨੀਅਨ ਸਟੇਸ਼ਨ ਤੇ ਚਾਕੂ ਮਾਰਨ ਦੇ ਮਾਮਲੇ ਵਿਚ ਲੋੜੀਂਦੇ ਇਕ ਸ਼ੱਕੀ ਬੰਦੇ ਦੀ ਫੋਟੋ ਵੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ 9 ਮਾਰਚ ਦੀ ਦੁਪਹਿਰ ਨੂੰ ਇਕ ਵਿਅਕਤੀ ਸਟੇਸ਼ਨ ਤੇ ਟ੍ਰੇਨ ਤੇ ਪਲੇਟਫਾਰਮ ਤੇ ਪੈਦਲ ਜਾ ਰਿਹਾ ਸੀ ਜਦੋਂ ਉਸਦਾ ਅਚਾਨਕ ਕਿਸੇ ਹੋਰ ਵਿਅਕਤੀ ਨਾਲ ਸੰਪਰਕ ਹੋ ਗਿਆ। ਪੁਲਿਸ ਨੇ ਕਿਹਾ ਕਿ ਦੂਜੇ ਵਿਅਕਤੀ ਨੇ ਕਥਿਤ ਤੌਰ ਤੇ ਉਸ ਵਿਅਕਤੀ ਦਾ ਪਿੱਛਾ ਕੀਤਾ ਜਿਸ ਦੌਰਾਨ ਦੋਹਾਂ ਵਿਚਕਾਰ ਤਕਰਾਰ ਹੋ ਗਿਆ ਅਤੇ ਇਕ ਬੰਦੇ ਨੂੰ ਚਾਕੂ ਮਾਰ ਦਿੱਤਾ ਗਿਆ। ਪੀੜਤ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਸ਼ੱਕੀ ਬੰਦਾ ਉਥੋਂ ਪੈਦਲ ਹੀ ਭੱਜ ਗਿਆ ਸੀ ਅਤੇ ਆਖਰੀ ਵਾਰ ਬੇ ਸਟਰੀਟ ਤੇ ਲੇਕ ਸ਼ੋਰ ਬੁਲੇਵਾਰਡ ਵੱਲ ਜਾਂਦਾ ਦੇਖਿਆ ਗਿਆ। ਪੁਲਿਸ ਨੇ ਉਸੇ ਹੀ ਦਿਨ ਬਾਅਦ ਵਿਚ ਸ਼ੱਕੀ ਬੰਦੇ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ। ਪੁਲਿਸ ਨੇ ਸ਼ੱਕੀ ਵਿਅਕਤੀ ਦੀ ਉਮਰ 30 ਸਾਲ ਦੱਸੀ ਅਤੇ ਉਸਨੇ ਕਾਲੀ ਸਰਦੀ ਦੇ ਮੌਸਮ ਵਾਲੀ ਵੈਸਟ, ਕਾਲੇ ਹੁੱਡ ਵਾਲੇ ਸਵੈਟਰ, ਕਾਲੀ ਪੈਂਟ ਅਤੇ ਟੈਨ ਬੂਟ ਪਹਿਨੇ ਹੋਏ ਹਨ। ਬੁੱਧਵਾਰ ਨੂੰ ਇਕ ਅਪਡੇਟ ਵਿਚ ਪੁਲਿਸ ਨੇ ਕਿਹਾ ਕਿ ਘਟਨਾ ਤੋਂ ਪਹਿਲਾਂ ਸ਼ੱਕੀ ਨੂੰ ਐਲਡਰ ਸ਼ੋਟ ਜੀਓ ਵਿਖੇ ਇਕ ਰੇਲ ਗੱਡੀ ਤੇ ਚੜ੍ਹਦਿਆਂ ਦੇਖਿਆ ਗਿਆ ਸੀ। ਉਹ ਸ਼ੱਕੀ ਵਿਅਕਤੀ ਦੀ ਪਛਾਣ ਅਤੇ ਠਿਕਾਣੇ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 416-808-5200 ਜਾਂ 416-808-5200 ਜਾਂ ਕ੍ਰਾਈਮ ਸਟਾਪਰਸ ਨਾਲ ਪਹਿਚਾਣ ਗੁਪਤ ਰੱਖ ਕੇ ਸੰਪਰਕ ਕਰਨ ਲਈ ਅਪੀਲ ਜਾਰੀ ਕੀਤੀ ਗਈ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਇਕ ਸਾਲ ਤੋਂ ਵੱਧ ਸਮਾਂ ਪਹਿਲਾਂ ਸ਼ਹਿਰ ਦੇ ਪੱਛਮੀ ਸਿਰੇ ਵਿਚ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਵਿਅਕਤੀ ਦੀ ਭਾਲ ਕਰ ਰਹੀ ਹੈ। ਇਹ ਕਥਿਤ ਘਟਨਾ 5 ਨਵੰਬਰ 2022 ਨੂੰ ਡਫਰੀਨ ਸਟਰੀਟ ਦੇ ਪੂਰਬ ਵੱਲ ਲਿਸਗਰ ਸਟਰੀਟ ਅਤੇ ਕਵੀਨ ਸਟਰੀਟ ਵੈਸਟ ਦੇ ਨੇੜੇ ਇਕ ਰਿਹਾਇਸ਼ ਤੇ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਪੀੜਤਾ ਦੇ ਜਾਣਕਾਰ ਇਕ ਵਿਅਕਤੀ ਨੇ ਇਕ ਰਾਤ ਪਹਿਲਾਂ ਕਈ ਵਿਅਕਤੀਆਂ ਨੂੰ ਉਸ ਘਰ ਵਿਚ ਬੁਲਾਇਆ ਸੀ। ਕੁਝ ਘੰਟਿਆਂ ਬਾਅਦ ਪੀੜਤਾ ਦਾ ਕਥਿਤ ਤੌਰ ਤੇ ਉਨ੍ਹਾਂ ਵਿਅਕਤੀਆਂ ਵਿਚੋਂ ਇਕ ਬੰਦੇ ਨੇ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਨੇ ਕਿਹਾ ਕਿ ਥੋੜੀ ਦੇਰ ਬਾਅਦ ਉਹ ਬੰਦਾ ਉਥੋਂ ਫਰਾਰ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੱਕੀ ਬੰਦੇ ਨੂੰ ਸਿਰਫ ਡੇਵ ਵਜੋਂ ਹੀ ਜਾਣਿਆ ਜਾਂਦਾ ਹੈ। ਬੁੱਧਵਾਰ ਨੂੰ ਕਥਿਤ ਘਟਨਾ ਦੇ 1 ਸਾਲ ਅਤੇ 5 ਮਹੀਨੇ ਬਾਅਦ ਪੁਲਿਸ ਨੇ ਸ਼ੱਕੀ ਦੀ ਪਛਾਣ 26 ਸਾਲਾ ਕੋਲਿਨ ਪਾਈਕ ਫੋਰਨੀਅਰ ਵਜੋਂ ਕੀਤੀ ਹੈ। ਪੁਲਿਸ ਨੇ ਕਿਹਾ ਕਿ ਉਹ ਜਿਨਸੀ ਸ਼ੋਸ਼ਣ ਲਈ ਲੋੜੀਂਦਾ ਹੈ। ਪੁਲਿਸ ਨੇ ਪਾਈਕ ਫੋਰਨੀਅਰ ਦਾ ਹੁਲੀਆ, 6 ਫੁੱਟ ਪਤਲਾ ਸ਼ਰੀਰ ਅਤੇ ਉਸਦੇ ਵਾਲ ਪੂਰੇ ਦੱਸੇ ਹਨ। ਉਸ ਨੂੰ ਆਖਰੀ ਵਾਰ ਪਲੇਡ ਜੈਕਟ ਪਹਿਨੇ ਹੋਏ ਦੇਖਿਆ ਗਿਆ ਸੀ। ਪੁਲਿਸ ਕਿਸੇ ਵੀ ਵਿਅਕਤੀ ਨੂੰ ਉਸਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ 416-808-1400 ਜਾਂ 416-808-1400 ਤੇ
The views expressed on the preceding program may not necessarily be those of the owner or management of WTOR radio station.
ट्रक वर्ल्ड कनाडा विच ट्रकिंग इंडस्ट्री का सब तो वड्डा शो इंटरनेशनल सेंटर विखे 18-19 ते 20 अप्रैल नु हो रहा है जिथे ट्रकिंग इंडस्ट्री नाल संबंधित बहुत सारे वेंडर्स मौजूद होंगे मिलो क्विक ट्रक लीव दी पूरी टीम नु बूथ नंबर 1410 विच जिथे ऑयल ते फिल्टर कंपनियां दे नुमाइंदे भी मौजूद होंगे तिन्ने दिन जितो फ्री ऑयल चेंज ते कई होर इनाम फ्री एंट्री पास ले truckworld.ca ते प्रोमो कोड क्विक दी वरतों करो वधेरे जानकारी लई कॉल करो क्विक ट्रक क्यूब 519-622-0660
वेखो जी आ गया फिर ओही सोना वेला साडे प्लैनेट अर्थ नु मनान दा वेला सिटी ऑफ ब्रैम्पटन अप्रैल दे महीने नु अर्थ मंथ दे तौर ते मना रिया है आ जाओ जी ते फ्री फैमिली फ्रेंडली प्रोग्राम्स दा चोखा स्वाद लो ते साबित करो ब्रैम्पटन एक ग्रीन सिटी है अर्थ डे एनवायरमेंटल सेलिब्रेशन 2024 एंड गो ग्रीन अवार्ड दी तकरीब गोल मेडोज कम्युनिटी एंड लाइब्रेरी विच हफ्ता 20 अप्रैल नु सवेरे 11 बजे तो लेकर 10 बजे तक 10150 दी गोल रोड ब्रैम्पटन होर जानकारी ले संपर्क करो brampton.ca/earthmonth